सतनाम वाहिगुरु साहिब जी वडहंस महला पहला जिन जग सिरज समाया सो साहिब कुदरत जानवा सचड़ा दूर ना पालिया घट घट शब्द पछानवा जिन जग सिरज समाया सो साहिब कुदरत जानवा सचड़ा दूर न पालिया घट घट शब्द पछानवा सच शब्द पछानो दूर न जानो जिन एह रचना रची नाम ते आए ता सुख पाए बिन नावा पिड़ काची जिन थापी बिद जान सोई क्या को कहव खान जिन जग थाप बताया जल सो साहिब परवान जिन थापी बिद जान सोई क्या को कहव खान जिन जग थाप बताया जल सो साहिब परवान वाहिगुरु जी का खालसा वाहिगुरु जी की फतेह।
गुर सिंहासन ते प्रकाशमान छतर चवर तखत दे मालक धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी दे अंदर प्रकाशमान हुंदे आ पावन हुक्म नाल सांझ पाउंदे आ। इस समय आप जी गुरुद्वारा मंजी साहिब दीवान हाल श्री अमृतसर साहिब जी दे इस पावन दम में जुड़ बैठे हो। साहिब रहमत करन पावन शब्द दे भाव हिरदे विच स्थित हो सकन ते जीवन दा रस्ता गुर शब्द आसे अनुसार बीत सके दे लई मालक दे चरणां विच अरदास है। साहिब आप रहमत करो शब्द विचारिए ते हिरदे विच टिकाइए। आओ शब्द विचार आरंभ करन तो पहला एक बारी अपने भले लई ते सरबत दे भले लई सारे आखो सत नाम वाहे गुरु वाहे गुरु वाहे
ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰ ਜਿਸ ਮਾਇਆ ਸੋ ਸਾਹਿਬ ਕੁਦਰਤ ਜਾਣੂਆ।
ਇਹ ਅੱਜ ਦਾ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 581 ਅੰਕ ਤੇ ਸੁਭਾਈ ਮਨ ਹੈ। ਵਡਹੰਸ ਰਾਗ ਵਿੱਚ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਵਡਹੰਸ ਮਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣ ਹੋਵਾ। ਜਿਸ ਕਰਤੇ ਨੇ ਇਸ ਜਗਤ ਨੂੰ ਸਿਰਜਿਆ ਫਿਰ ਸਵਾਰਿਆ, ਇਸ ਸੰਸਾਰ ਨੂੰ ਸੋਹਣੇ ਢੰਗ ਨਾਲ ਬਣਾ ਕੇ ਉਸ ਅੰਦਰ ਆਪ ਸਮਾਇਆ। ਇਹ ਠੀਕ ਹੈ, ਕੁਝ ਵਸਤੂ ਸੰਸਾਰ ਵਿੱਚ ਮਨੁੱਖ ਕ੍ਰਿਤ ਹੈ, ਜੇ ਮਨੁੱਖ ਬਣਾਈ ਵਸਤੂ ਉਹ ਜੜ ਸੀ ਤੇ ਆਪ ਅੰਦਰ ਸਮਾਇਆ ਨਹੀਂ। ਘੁਮਿਆਰ ਨੇ ਘੜਾ ਬਣਾਇਆ, ਘੜਾ ਜੜ ਹੈ ਪਰ ਘੜੇ ਦੇ ਅੰਦਰ ਘੁਮਿਆਰ ਨਹੀਂ ਸਮਾਇਆ। ਸੁਨਿਆਰੇ ਗਹਿਣਾ ਬਣਾਇਆ, ਕਿਸੇ ਮੈਨੂਫੈਕਚਰਿੰਗ ਕੰਪਨੀ ਕਾਰ ਬਣਾਈ, ਗੱਡੀ ਬਣਾਈ, ਕੁਝ ਹੋਰ ਬਣਾਇਆ, ਜੋ ਬਣਾਇਆ ਉਹ ਵਸਤ ਜੜ ਸੀ ਤੇ ਬਣਾਉਣ ਵਾਲਾ ਉਸ ਤੋਂ ਜੁਦਾ ਹੈ, ਉਸ ਅੰਦਰ ਨਹੀਂ ਸਮਾਇਆ। ਪਰ ਕਰਤੇ ਨੇ ਜੋ ਬਣਾਇਆ ਉਸ ਵਿੱਚ ਜੜ ਰਚਨਾ ਪੱਥਰ ਪਹਾੜ ਆਦਿਕ ਵੀ ਬਣਾਏ, ਚੇਤਨ ਰਚਨਾ ਮਨੁੱਖ ਪਸ਼ੂ ਪੰਛੀ ਆਦਿਕ ਵੀ ਬਣਾਏ, ਪਰ ਜੋ ਬਣਾਇਆ ਚਾਹੇ ਜੜ ਸੀ ਤੇ ਚਾਹੇ ਚੇਤਨ ਸੀ ਸਭ ਦੇ ਅੰਦਰ ਆਪ ਸਮਾਇਆ ਹੋਇਆ। ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੂਆ। ਸਾਹਿਬ ਕਹਿੰਦੇ ਨੇ ਇਸ ਸੁਮੇਲ ਨੂੰ ਸਾਹਿਬ ਤੇ ਕੁਦਰਤ ਜਾਣੇ। ਸਾਹਿਬ ਵੀ ਹੈ ਤੇ ਕੁਦਰਤ ਵੀ ਹੈ, ਯਾਨੀ ਕੁਦਰਤ ਤੇ ਕਾਦਰ, ਇਹ ਦੋਹਾਂ ਨੂੰ ਜਾਣਿਓ। ਇਕੱਲੀ ਕੁਦਰਤ ਨਾ ਜਾਣਿਓ ਬਲਕਿ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਭਾਵੇਂ ਕੁਦਰਤ ਪੌਣ ਪਾਣੀ ਬੈਸੰਤਰ ਦੀ ਗੱਲ ਕਰਦੇ ਗਏ ਸਾਹਿਬ, ਪਰ ਅਖੀਰ ਕਹਿੰਦੇ ਨੇ ਕੁਦਰਤ ਵੀ ਹੈ ਤੇ ਕਾਦਰ ਵੀ ਹੈ। ਇਹ ਨਹੀਂ ਹੈ ਵੀ ਜੋ ਸੰਸਾਰ ਨਜ਼ਰ ਆ ਰਿਹਾ ਉਹ ਇਕੱਲੀ ਕੁਦਰਤ ਹੈ, ਇਹ ਵੀ ਨਹੀਂ ਕਹਿ ਸਕਦੇ। ਜੋ ਨਜ਼ਰ ਆ ਰਿਹਾ ਉਸ ਵਿੱਚ ਨਿਰਗੁਣ ਵੀ ਪਰਮਾਤਮਾ ਹੀ ਹੈ, ਕੁਦਰਤ ਨਹੀਂ ਹੈ। ਨਹੀਂ, ਕੁਦਰਤ ਤੇ ਸਾਹਿਬ ਇਹਨਾਂ ਦੋਹਾਂ ਨੂੰ ਜਾਣਿਓ ਜੀ।
ਸੱਚੜਾ ਦੂਰ ਨਾ ਭਾਵੀਆ ਘੱਟ ਗੱਡ ਸ਼ਬਦ ਪਛਾਣੋਆ।
ਉਸ ਸੱਚੜੇ ਨੂੰ, ਸੋਹਣੇ ਪਿਆਰੇ ਨੂੰ ਦੂਰ ਨਾ ਭਾਲੀਏ। ਮੈਂ ਬੇਨਤੀ ਕਰਾਂਗਾ, ਕੁਦਰਤ ਤੇ ਅੱਖਾਂ ਸਾਹਮਣੇ ਨਜ਼ਰ ਆ ਜਾਂਦੀ, ਕੁਦਰਤ ਨਾਲ ਤੇ ਸਮੇਲ ਝੱਟ ਹੋ ਜਾਂਦਾ। ਕੁਦਰਤ ਲੱਭਣੀ ਔਖੀ ਨਹੀਂ ਪਰ ਕਾਦਰ ਨੂੰ ਲੱਭਣਾ। ਮੈਂ ਬੇਨਤੀ ਕਰਾਂ ਧਰਮ ਦੀ ਦੁਨੀਆਂ ਵਿੱਚ ਲੋਕਾਂ ਆਪਣੇ ਆਪਣੇ ਰਾਹ ਲੱਭੇ, ਕੋਈ ਬਣ ਖੋਜਣ ਚਲਾ ਗਿਆ, ਕਿਸੇ ਹੋਰ ਕਰਮ ਕਾਂਡ ਦਾ ਸਹਾਰਾ ਲਿਆ, ਕਿਸੇ ਹੋਰ ਰਸਤੇ ਤੁਰ ਪਿਆ, ਪਰ ਸਾਹਿਬ ਕਹਿੰਦੇ ਨੇ ਉਸ ਸਾਹਿਬ ਨੂੰ ਦੂਰ ਨਾ ਭਾਲਿਓ। ਕਾਹੇ ਹੋਏ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਘੱਟ ਘੱਟ ਸ਼ਬਦ ਪਛਾਣੋਗਾ, ਥੋੜੀ ਗੱਲ ਧਿਆਨ 'ਚ ਰੱਖਿਓ। ਇੱਥੇ ਘੱਟ ਘੱਟ ਸ਼ਬਦ ਪਛਾਣੋਗਾ ਦੇ ਭਾਵ ਨੇ ਘੱਟ ਘੱਟ ਵਿੱਚ ਉਸ ਦਾ ਹੁਕਮ ਪਿਆ ਵਰਤਦਾ, ਹਰ ਘੱਟ ਵਿੱਚ ਉਸ ਦਾ ਹੁਕਮ ਪਿਆ ਵਰਤਦਾ। ਜ਼ਰਾ ਆਪਣੇ ਸਰੀਰ ਦੀ ਗੱਲ ਕਰਿਓ, ਧਿਆਨ 'ਚ ਰੱਖਿਓ। ਇਸ ਵਿੱਚ ਤਿੰਨ ਤਰ੍ਹਾਂ ਦੇ ਕਰਮ ਹੋ ਰਹੇ ਨੇ, ਅਨਿੱਛਤ ਕਰਮ, ਪਰਿੱਛਤ ਕਰਮ ਤੇ ਸਵੈ ਇੱਛਤ ਕਰਮ। ਕੁਝ ਅਸੀਂ ਆਪਣੀ ਚਾਹਨਾ ਨਾਲ ਕਰਦੇ ਹਾਂ ਵੀ ਇੱਧਰ ਜਾਣਾ ਉੱਧਰ ਜਾਣਾ, ਉਹ ਕਰਮ ਕੀਤੇ। ਕੁਝ ਕਰਮ ਨੇ ਜਿਹੜੇ ਅਨਿੱਛਤ ਨੇ, ਖੰਘ ਆ ਗਈ, ਨਿੱਛ ਆ ਗਈ, ਚਾਹੁੰਦੇ ਨਹੀਂ ਸਾ ਆ ਗਈ, ਧਿਆਨ 'ਚ ਰੱਖ ਲਿਓ, ਉਹਨਾਂ ਨੂੰ ਅਨਿੱਛਤ ਕਰਮ ਕਹਿੰਦੇ ਨੇ। ਇੱਕ ਨੇ ਪਰਿੱਛਤ ਕਰਮ ਜੋ ਕਰਤੇ ਦੇ ਹੁਕਮ ਦੇ ਨਾਲ ਹਰ ਘੱਟ ਵਿੱਚ ਹੋ ਰਹੇ ਨੇ, ਸਵਾਸਾਂ ਦਾ ਚੱਲਣਾ, ਖੂਨ ਦੇ ਦੌਰੇ ਦਾ ਹੋਣਾ, ਜਨਮ ਲੈਣਾ, ਮਰ ਜਾਣਾ, ਜੀਵਨ ਕਾਲ ਵਿੱਚ
ਇਹ ਜੋ ਕੁਝ ਵੀ ਹਰ ਵਿਅਕਤੀ ਦੇ ਅੰਦਰ ਵਾਪਰ ਰਿਹਾ ਇਹ ਘੱਟ ਘੱਟ ਸ਼ਬਦ ਪਛਾਣ ਲਵਾ, ਇਹ ਜਾਣਿਓ ਹਰ ਘੱਟ ਘੱਟ ਵਿੱਚ ਕਿਸੇ ਨੂੰ ਕਿਹੋ ਜਿਹੀ ਚਾਲ ਦੇ ਦਿੱਤੀ, ਕੀੜਿਆਂ ਮਕੌੜਿਆਂ ਨੂੰ ਆਪਣਾ ਚਲਣਾ ਬਣਾ ਦਿੱਤਾ, ਪੰਛੀਆਂ ਨੂੰ ਆਪਣਾ ਉੱਡਣਾ ਬਣਾ ਦਿੱਤਾ, ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਤਰਨਾ ਬਣਾ ਦਿੱਤਾ, ਇਹ ਘੱਟ ਘੱਟ ਸ਼ਬਦ ਪਛਾਣ ਹੋਵਾ, ਹਰ ਵਿਅਕਤੀ ਦੇ ਘੱਟ ਘੱਟ ਵਿੱਚ ਵਾਹਿਗੁਰੂ ਜੀ ਦੇ ਹੁਕਮ ਨੂੰ ਪਛਾਣਨਾ ਕਰੋ ਜੀ।
ਸੱਚ ਸ਼ਬਦ ਪਛਾਣ ਦੂਰ ਨ ਜਾਣੋ,
ਇਸ ਸ਼ਬਦ ਨੂੰ ਹੁਕਮ ਨੂੰ ਸੱਚ ਜਾਣਿਓ, ਸੱਚ ਸ਼ਬਦ ਪਛਾਣੋ। ਮੈਂ ਬੇਨਤੀ ਕਰਾਂਗਾ, ਸੱਚ ਹੀ ਸ਼ਬਦ ਹੈ ਤੇ ਸ਼ਬਦ ਹੀ ਸੱਚ ਹੈ। ਵਾਹਿਗੁਰੂ ਹੀ ਸਦੀਵੀ ਕਾਇਮ ਰਹਿਣ ਵਾਲਾ, ਇਹ ਨਹੀਂ ਹੈ ਵੀ ਅੱਜ ਉਸਦਾ ਹੁਕਮ ਚੱਲਦਾ ਤੇ ਕੱਲ੍ਹ ਹੁਕਮ ਕਿਸੇ ਹੋਰ ਦਾ ਚੱਲਦਾ ਹੋਵੇ। ਬਾਹਰ ਦੀ ਸ਼ਕਤੀ ਦੇ ਮਾਲਕ ਵਿਅਕਤੀ ਬਣ ਜਾਂਦੇ, ਕਈ ਵਾਰੀ ਉਸ ਵਿਅਕਤੀ ਨੂੰ ਕੋਈ ਸੱਤਾ ਮਿਲਦੀ ਹੁਕਮ ਕਰਨ ਦੀ, ਕੋਈ ਤਾਕਤ ਮਿਲਦੀ ਹੁਕਮ ਚਲਾਉਂਦਾ, ਪਰ ਥੋੜ੍ਹੇ ਜਿਹੇ ਦਾਇਰੇ ਵਿੱਚ, ਅਤੇ ਉਹ ਹੁਕਮ ਉਸਦਾ। ਮੈਂ ਬੇਨਤੀ ਕਰਾਂ, ਕੋਈ ਮੰਨੇ ਕੋਈ ਨਾ ਮੰਨੇ, ਇਹ ਸੱਚ ਹੈ। ਪਰ ਰੱਬ ਦੇ ਹੁਕਮ ਦੀ ਗੱਲ ਇਹ ਨਹੀਂ ਹੈ ਵੀ ਅੱਜ ਹੈ ਤੇ ਕੱਲ੍ਹ ਨਹੀਂ ਹੈ, ਸੱਚ ਸ਼ਬਦ ਪਛਾਣੋ। ਅਤੇ ਇਹ ਨਹੀਂ ਕਿ ਉਸਦੇ ਹੁਕਮ ਨੂੰ ਕੋਈ ਮੰਨੇ ਕਿ ਨਾ ਮੰਨੇ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਉਸਦੇ ਹੱਥ ਜ਼ੋਰ ਹੈ, ਉਹ ਆਪਣੇ ਹੁਕਮ ਨੂੰ ਜ਼ੋਰ ਨਾਲ ਮਨਾ ਲੈਂਦਾ, ਇਹ ਸੱਚ ਹੈ। ਉਸਦੇ ਹੁਕਮ ਨੂੰ ਸੱਚ ਜਾਣੋ ਤੇ ਦੂਰ ਨਾ ਜਾਣੋ, ਬਲਕਿ ਹਰ ਘੱਟ ਵਿੱਚ ਉਹ ਸਮਾਇਆ ਹੋਇਆ ਹੈ ਜੀ।
ਰਚਨਾ ਰਚੀ,
ਜਿਸ ਨੇ ਇਹ ਸਾਰੀ ਰਚਨਾ ਰਚੀ ਹੈ, ਉਸ ਰਚਨਹਾਰ ਨੇ ਸਭ ਕੁਛ ਬਣਾ ਕੇ ਆਪਣੇ ਹੁਕਮ ਨੂੰ ਸਦੀਵੀ ਕਾਇਮ ਰੱਖਣ ਵਾਲੀ ਸ਼ਕਤੀ ਦੇ ਆਧਾਰ ਤੇ ਚਲਾਇਆ ਹੈ ਜੀ।
ਨਾਮਤ ਆਏ ਤਾਂ ਸੁਖ ਪਾਏ, ਬਿਨ ਨਾਵ ਪਿੜ ਕਾਚੀ।
ਜੇ ਤੇ ਨਾਮ ਧਿਆਏ, ਹੁਣ ਮੈਂ ਬੇਨਤੀ ਕਰਾਂਗਾ, ਕੁਦਰਤ ਵੀ ਦੇਖ ਲਈ, ਉਸ ਕੁਦਰਤ ਦਾ ਹੁਕਮ ਵੀ ਦੇਖ ਲਿਆ, ਹੁਣ ਅਗਲਾ ਸਾਡਾ ਕਦਮ ਕੀ ਬਣਦਾ? ਨਾਮ ਧਿਆਏ, ਵਾਹਿਗੁਰੂ ਵਾਹਿਗੁਰੂ, ਉਹ ਅੰਦਰ ਦੀ ਚੇਤਨਾ ਚ ਆਰਾਧਨ ਕਰੇ, ਉਸ ਦੀ ਹੋਂਦ ਨੂੰ ਵਾਹਿਗੁਰੂ ਜੀ ਦੇ ਅਨੁਭਵ ਕਰਦਿਆਂ ਉਸ ਦੇ ਹੁਕਮ ਨੂੰ ਜਾਣਨਾ ਤੇ ਫਿਰ ਉਸਦਾ ਨਾਮ ਧਿਆਉਣਾ। ਹਜ਼ੂਰ ਕਹਿੰਦੇ ਨੇ ਫਿਰ ਸੁੱਖ ਮਿਲਦਾ, ਨਾਮ ਧਿਆਏ ਤਾਂ ਸੁੱਖ ਪਾਏ, ਬਿਨ ਨਾਮੇ ਪਿੜ ਕਾਚੀ। ਮੈਂ ਬੇਨਤੀ ਕਰਾਂਗਾ, ਪਿੜ ਦੇ ਵੀ ਵੱਖਰੇ ਵੱਖਰੇ ਅਰਥ ਨੇ। ਥੋੜ੍ਹੇ ਜਿਹੇ ਬਾਹਰ ਪੇਂਡੂ ਭਾਸ਼ਾ ਵਿੱਚ ਪੁਰਾਤਨ ਸਮੇਂ ਜਿੱਥੇ ਕਣਕ ਦਾ ਗਾਹ ਚਨਿਆਂ ਦਾ ਗਾਹ ਪਾਇਆ ਜਾਂਦਾ ਸੀ, ਉਹਨੂੰ ਵੀ ਪਿੜ ਕਹਿੰਦੇ ਸੀ। ਜਿੱਥੇ ਕੋਈ ਪਹਿਲਵਾਨ ਘੋਲਦੇ ਹੋਣ ਉਹਨੂੰ ਵੀ ਪਿੜ ਕਿਹਾ ਜਾਂਦਾ। ਪਰ ਇੱਥੇ ਪਿੜ ਦਾ ਅਰਥ ਹੈ ਬਾਜੀ, ਧਿਆਨ 'ਚ ਰੱਖਿਓ, ਇਹ ਜੀਵਨ ਦੀ ਇੱਕ ਬਾਜੀ ਹੈ। ਇਹ ਬਾਜੀ ਕਾਚੀ ਦੇ ਅਰਥ ਨੇ ਅਧੂਰੀ ਰਹਿ ਗਈ, ਬਾਜੀ ਜਿੱਤੀ ਨਾ, ਇਹ ਸਹਿ ਕਹਿ ਲਈਏ। ਕਹਿ ਕਬੀਰ ਕਿਸ਼ ਗੁਣ ਵਿਚਾਰ, ਚੱਲੇ ਜਵਾਰੀ ਦੇ ਹੱਥ ਚਾਰ। ਇਹ ਜੀਵਨ ਦੀ ਬਾਜੀ ਹਾਰ ਗਏ, ਕਿਉਂਕਿ ਜਿਨ੍ਹਾਂ ਨੇ ਨਾਮ ਨਾ ਧਿਆਇਆ, ਸਿਮਰਨ ਨਾ ਕੀਤਾ, ਬਿਨ ਨਾਮੈ ਪਿੜ ਕਾਚੀ, ਇਹ ਜੀਵਨ ਦੀ ਬਾਜੀ ਅਧੂਰੀ ਰਹਿ ਗਈ ਜੀ।
ਜਿਨ ਥਾਪੀ ਬਿਦ ਜਾਣਾ ਸੋਈ,
ਜਿਸ ਨੇ ਇਹ ਸਾਰੀ ਰਚਨਾ ਥਾਪੀ ਹੈ, ਬਣਾਈ ਹੈ, ਸਥਿਤ ਕੀਤੀ ਹੈ, ਟਿਕਾਈ ਹੈ, ਵਿਧੀ ਵੀ ਉਹੀ ਜਾਣਦਾ। ਮੈਂ ਬੇਨਤੀ ਕਰਾਂਗਾ, ਅੱਜ ਭਾਵੇਂ ਮਨੁੱਖ ਕਹਿੰਦੇ ਨੇ ਮੇਰੇ ਕੋਲ ਬੜੀ ਵਿਧੀ ਹੈ, ਬੜਾ ਤਰੀਕਾ ਹੈ, ਬੜੀ ਯੁਗਤੀ ਹੈ, ਇਹ ਤੇ ਕਰਤੇ ਦੇ ਹੱਥ ਹੈ, ਰਹਿਮਤ ਕਰ ਦੇ, ਨਜ਼ਰ ਪਾ ਦੇਵੇ। ਤੇ ਮੈਂ ਬੇਨਤੀ ਕਰਾਂ, ਭੋਲੇ ਭਾ ਵਾਲੇ ਨੂੰ ਵੀ ਮੰਜ਼ਿਲ ਤੇ ਪਹੁੰਚਾ ਦੇਵੇ। ਅਗਰ ਉਸਦੀ ਰਹਿਮਤ ਕਿਰਪਾ ਦ੍ਰਿਸ਼ਟੀ ਨਾ ਹੋਵੇ ਤੇ ਆਪਣੀ ਚਤਰਾਈ, ਚਤਰਾਈ ਨਾ ਚਤਰ ਪਹੁੰਚ ਪਾਈਏ ਦੀ ਹਕੀਕਤ ਹੈ। ਤੇ ਜਿਨ ਥਾਪੀ ਬਿਦ ਜਾਣੈ ਸੋਈ, ਜਿਸ ਨੇ ਇਹ ਸਾਰੀ ਰਚਨਾ ਸਥਿਤ ਕੀਤੀ, ਅਸਥਾਪਨ ਕੀਤੀ, ਇਸ ਨੂੰ ਸਮਝਣ ਤੇ ਇਸ ਬਾਜੀ ਨੂੰ ਜਿੱਤਣ ਦੀ ਮੈਂ ਬੇਨਤੀ ਕਰਾਂ। ਵਿਧੀ ਤਰੀਕਾ ਵੀ ਕਰਤੇ ਦੇ ਹੱਥ ਹੀ ਹੈ ਜੀ।
ਕੋ ਕਹਿ ਵਖਾਣਾ,
ਹੋਰ ਕੀ ਕੋਈ ਵਖਿਆਨ ਕਰਕੇ ਆਖੇ। ਵਾਹਿਗੁਰੂ ਜੀ ਆਪ ਹੀ ਇਸ ਬਾਜੀ ਨੂੰ ਜਿੱਤਣ ਦੀ ਕਲਾ ਦੇ ਸਕਦੇ ਹੋ ਜੀ।
ਜਿਨ ਜਗ ਥਾਪ ਵਤਾਇਆ ਜਲ, ਸੋ ਸਾਹਿਬ ਪਰਵਾਨ।
ਜਿਸਨੇ ਜਗਤ ਨੂੰ ਥਾਪਿਆ ਤੇ ਵਤਾਇਆ ਜਲ, ਵਤਾਇਆ ਦੇ ਅਰਥ ਨੇ ਵਿਛਾਇਆ ਜਾਲ, ਸੰਸਾਰ ਬਣਾਇਆ ਵੀ ਤੇ ਨਾਲ ਮਾਇਆ ਦਾ ਜਾਲ ਵਸਾਰ ਵੀ ਦਿੱਤਾ, ਉਹ ਸਹਿਬ ਪ੍ਰਵਾਨ ਹੈ ਸਾਨੂੰ। ਮੈਂ ਬੇਨਤੀ ਕਰਾਂ, ਮਨੁੱਖ ਨੂੰ ਖਾਣਾ ਪ੍ਰਵਾਨ, ਮਨੁੱਖ ਨੂੰ ਪਹਿਨਣਾ ਪ੍ਰਵਾਨ, ਮਨੁੱਖ ਨੂੰ ਵਧੀਆ ਘਰ ਪ੍ਰਵਾਨ, ਮਨੁੱਖ ਨੂੰ ਮਨ ਮਰਜ਼ੀ ਦੇ ਕਦਮ ਉਠਾਉਣੇ ਪ੍ਰਵਾਨ। ਪਰ ਜਿੱਥੇ ਰੱਬ ਦੇ ਘਰ ਦੀ ਗੱਲ ਆਉਂਦੀ ਹੈ, ਮੈਂ ਬੇਨਤੀ ਕਰਾਂ ਉੱਥੇ ਕੋਈ ਗੁਰਮੁਖ ਹੀ ਨਾਮ ਨੂੰ, ਸਿਮਰਨ ਨੂੰ, ਵਾਹਿਗੁਰੂ ਜੀ ਨੂੰ, ਸਾਹਿਬ ਨੂੰ ਪ੍ਰਵਾਨ ਕਰਦਾ ਵੀ ਇਹ ਮੇਰੇ ਮਾਲਕ, ਇਹ ਤੇਰੀ ਰਹਿਮਤ ਹੈ। ਅਗਰ ਤੂੰ ਪ੍ਰਵਾਨ ਹੋ ਜਾਏ ਮੇਰਾ ਸਾਰਾ ਸੰਸਾਰ ਸੁਖਦਾਇਕ ਹੈ, ਅਗਰ ਤੈਨੂੰ ਪ੍ਰਵਾਨ ਨਾ ਕੀਤਾ ਤੇ ਸਾਰਾ ਸੰਸਾਰ ਬੇਕਾਰ ਹੈ। ਉਹ ਸੋ ਸਾਹਿਬ ਪ੍ਰਵਾਨੋ, ਉਹ ਸਾਹਿਬ ਗੁਰੂ ਕੇ ਸਿੱਖ ਨੂੰ ਪ੍ਰਵਾਨ ਹੈ ਜੀ।
ਚੱਲਣਾ ਕਦ ਪੰਦਾ ਹੈ ਸੰਸਾਰ,
ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਦਾ ਹੈ ਸੰਸਾਰ, ਆਇਆ ਤੇ ਚਲਾ ਗਿਆ। ਇਹ ਨਾ ਸਮਝਿਓ ਵੀ ਆਉਣ ਦਾ ਸਫ਼ਰ ਪੂਰਾ ਹੋ ਗਿਆ ਤੇ ਜਾਣ ਦਾ ਸਫ਼ਰ ਪੂਰਾ ਹੋ ਗਿਆ, ਨਹੀਂ, ਅੱਧ ਵਾਟਾ ਹੀ ਸਫ਼ਰ ਰਹਿ ਗਿਆ। ਜਿਸ ਮਕਸਦ ਲਈ ਆਏ ਸਨ ਉਹ ਵੀ ਨਾ ਆ ਕੇ ਪੂਰਾ ਕੀਤਾ, ਤੇ ਜਿਸ ਘਰ ਵਿੱਚ ਵਾਪਸ ਜਾਣਾ ਸੀ ਉੱਥੇ ਜਾ ਵੀ ਨਾ ਸਕੇ। ਕਹਿ ਲਈਏ ਅੱਧ ਪੰਦਾ ਹੈ ਸੰਸਾਰ, ਆਏ ਕਿਸ ਲਈ, ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭੰਨਿਐ, ਆਏ ਬਸੈ ਸਾਧੂ ਕੇ ਸੰਗੇ, ਅਣਗਿਣ ਨਾਮ ਧਿਆਵੈ ਰੰਗੇ, ਆਵਤ ਸੋ ਜਨ ਨਾਮੈ ਰਾਤਾ, ਜਾਂ ਕੋ ਦਇਆ ਮਇਆ ਬਿਦਾਤਾ, ਏਕੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ, ਜਾਂ ਕੋ ਆਏ ਸੋਈ ਬਿਹਾਜੋ। ਇਹ ਹੈ ਸਫ਼ਰ ਪੂਰਾ ਕਰਨ ਦਾ ਰਾਹ, ਆਏ ਸਤਸੰਗਤ ਕੀਤੀ, ਅੰਮ੍ਰਿਤ ਵੇਲਾ ਸੰਭਾਲਿਆ, ਨਿਤ ਨੇਮ ਨਾਲ ਜੁੜੇ, ਪ੍ਰਭੂ ਦਾ ਨਾਮ ਜਪਿਆ, ਕਿਰਤ ਵੀ ਕੀਤੀ, ਪਰ ਕਿਰਤ ਵਿੱਚ ਖੋਟ ਨਾ ਰੱਖਿਆ, ਧੋਖਾ ਹੇਰਾ ਫੇਰੀ ਠੱਗੀ ਨਾ ਰੱਖੀ, ਧਿਆਨ 'ਚ ਰੱਖਿਓ, ਕਮਾਇਆ ਦਸਵੰਦ ਕੱਢ ਕੇ ਉਸ ਵਿੱਚੋਂ ਧਰਮ ਕਮਾਇਆ। ਸੌਣ ਲੱਗੇ ਮਾਲਕ ਨੂੰ ਯਾਦ ਕੀਤਾ, ਸ਼ੁਕਰਾਨਾ ਕੀਤਾ, ਦਿਨ ਭਰ ਦੀਆਂ ਹੋਈਆਂ ਭੁੱਲਾਂ ਵੱਲ ਧਿਆਨ ਧਾਰ ਕੇ ਪਸ਼ਚਾਤਾਪ ਕੀਤਾ, ਅਰਦਾਸ ਕੀਤੀ, ਪਾਤਸ਼ਾਹ ਪਿਛਲੇ ਅਰਦਨ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਇਹ ਹੈ ਜੀਵਨ ਦੇ ਆ ਕੇ ਧਰਮ ਕਮਾਉਣ ਦੇ ਰਾਹ ਤੇ ਚੱਲ ਕੇ ਧੰਨ ਗੁਰ ਸ਼ਬਦ ਦੀ ਸੰਗਤ ਕਰਕੇ ਆਉਣਾ ਸਫਲ ਹੋ ਗਿਆ। ਜਾਂ ਕੋ ਆਏ ਸੋਈ ਬਿਹਾਜੋ, ਹਾਰ ਗੁਰ ਤੇ ਮਨੈ ਬਸੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹਰ ਨਾ ਹੋਏਗੋ ਫੇਰਾ। ਪਰ ਆਇਆ, ਪਰ ਆ ਕੇ ਜੋ ਕਰਨਾ ਸੀ ਅਗਰ ਨਹੀਂ ਕੀਤਾ ਤੇ ਅੱਧ ਪੰਦਾ ਹੈ ਸੰਸਾਰ, ਅੱਧ ਵਾਟਾ ਹੀ ਆਉਣਾ ਤੇ ਵਾਪਸ ਜਾਣਾ ਉਸਦਾ ਜੀਵਨ ਦਾ ਸਫ਼ਰ ਰਹਿ ਗਿਆ ਜੀ।
ਸਿਰ ਸਿਰ ਸੱਚਣਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰ,
ਸਿਰ ਸਿਰ ਸੱਚਣਾ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰ, ਪੂਰਬ ਕੀਤੇ ਹੋਏ ਕਰਮਾਂ ਦੀ ਵਿਚਾਰ ਕੀਤੀ ਕਰਤੇ। ਸੁੱਖ ਦੁੱਖ ਪੂਰਬ ਜਨਮ ਕੇ ਕੀ ਹੈ, ਸੋ ਜਾਣੈ ਜਿਨ ਦਾਤਾ ਦੀਏ। ਰੱਬ ਕਰਦਾ ਵੀ ਜੋ ਕੀਤੇ ਕਰਮ ਸੀ ਉਸਦਾ ਫਲ ਤਿਆਰ ਕਰਨਾ ਤੇ ਭੁਗਤਾਉਣਾ, ਧਿਆਨ 'ਚ ਰੱਖਿਓ। ਜੱਜ ਕਿਸੇ ਨੂੰ ਸਜ਼ਾ ਦਿੰਦਾ ਹੈ ਉਸ ਦੇ ਕੀਤੇ ਹੋਏ ਕਦਮਾਂ ਨੂੰ ਜਜਮੈਂਟ ਕਰਕੇ, ਉਸ ਦੇ ਆਧਾਰ ਤੇ ਸਜ਼ਾ ਸੁਣਾਈ। ਜੱਜ ਨੇ ਆਪਣੇ ਕੋਲੋਂ ਨਹੀਂ ਕੁਛ ਉਸ ਨੂੰ ਥੋਪਿਆ, ਪਰ ਬਲਕਿ ਉਸਦੇ ਕੀਤੇ ਕਰਮਾਂ ਦੇ ਆਧਾਰ ਤੇ ਹੀ ਫਲ ਉਸਦੀ ਝੋਲੀ ਵਿੱਚ ਪਾ ਦਿੱਤਾ। ਕਰਤੇ ਨੂੰ ਵੀ ਜੀਵਨ ਕਾਲ ਦੇ ਮੈਂ ਬੇਨਤੀ ਕਰਾਂਗਾ ਪੁਰਬ ਕਰਮ ਕਈ ਵਾਰੀ ਇਸ ਜੀਵਨ ਦੇ ਪਹਿਲੇ ਸਮੇਂ ਦੇ ਵੀ ਪੁਰਬ ਕਰਮ ਨੇ, ਉਹ ਵੀ ਜੀਵਨ ਕਾਲ ਵਿੱਚ ਕਈ ਵਾਰੀ ਭੋਗਣੇ ਪੈ ਜਾਂਦੇ ਨੇ। ਕੋਈ ਕਰਮ ਪੂਰਬ ਜਨਮ ਦੇ ਹੋ ਸਕਦੇ ਨੇ, ਉਹ ਕਰਤੇ ਨੇ ਹਰ ਸਿਰ ਸਿਰ ਹਰ ਵਿਅਕਤੀ ਪ੍ਰਤੀ ਧੰਦੜਾ ਲਿਖ ਦਿੱਤਾ, ਉਸ ਦੇ ਜੀਵਨ ਦਾ ਨਿਰਵਾਹ ਵੀ ਲਿਖ ਦਿੱਤਾ। ਤੇ ਮੈਂ ਬੇਨਤੀ ਕਰਾਂ ਸੁੱਖ ਤੇ ਦੁੱਖ ਵੀ ਕਰਤੇ ਦੇ ਹੁਕਮ ਵਿੱਚ ਉਸਦੇ ਖਾਤੇ ਵਿੱਚ ਲਿਖ ਦਿੱਤੇ ਗਏ ਜੀ।
ਦੁੱਖ ਸੁੱਖ ਦੀਆ ਜੇਵਾ ਕੀਆ,
ਜਿਹੜਾ ਦੁੱਖ ਸੁੱਖ ਦੀਆ ਨਾ ਉਹ ਦੱਦਾ, ਦੋਸ਼ ਨਾ ਦੇਵੇ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਿਆ ਵਰਜਣਾ। ਉਸ ਆਧਾਰ ਤੇ ਹਜ਼ੂਰ ਕਹਿੰਦੇ ਨੇ ਜਿਹੋ ਜਿਹਾ ਕੀਤਾ ਸੀ ਉਹੋ ਜਿਹਾ ਸੁੱਖ ਤੇ ਦੁੱਖ ਉਸਦੀ ਝੋਲੀ ਵਿੱਚ ਪਿਆ ਹੈ ਜੀ।
ਸੋ ਨਿਭਾ ਜੀ ਨਾਲੇ ਜੋ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ।
ਜੋ ਕਰਮ ਕੀਤੇ ਸੋ ਨਿਭਾ ਜੀ ਨਾਲੇ, ਉਹ ਕੀਤੇ ਹੋਏ ਕਰਮ ਤੇ ਸੁੱਖ ਦੁੱਖ ਜੀ ਦੇ ਨਾਲ ਨਿਭੇ, ਤੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਭਲਿਆ ਉਹ ਤੇਰੇ ਕੀਤੇ ਹੋਏ ਕਰਮ, ਜਿਹੇ ਕਰਮ ਉਹ ਕਮਾਏ ਕਰਤਾ, ਕਰਤੇ ਨੇ ਉਹੋ ਜਿਹੇ ਕਰਮਾਂ ਦਾ ਫਲ ਕਰ ਦਿੱਤਾ, ਹੁਣ ਦੂਜੀ ਕਾਰ ਨਾ ਭਾਲੇ। ਇਹ ਗੱਲ ਧਿਆਨ ਚ ਰੱਖ ਲਿਓ, ਕੀਤੇ ਹੁਣ ਪਾਪ ਤੇ ਲੱਭੇ ਪੁੰਨ, ਇਹ ਨਹੀਂ ਹੋ ਸਕਦਾ। ਕਿਤੇ ਹੁਣ ਪਾਪ ਕਰਨ ਦੁੱਖ ਦੇ ਤੇ ਹੁਣ ਪੁੰਨਾਂ ਦੇ ਆਧਾਰ ਤੇ ਸੁੱਖ ਲੱਭ ਲਓ ਵਿੱਚ, ਹਜ਼ੂਰ ਕਹਿੰਦੇ ਨੇ ਨਹੀਂ, ਤੂੰ ਜਿਹੋ ਜਿਹੇ ਕਰਮ ਕੀਤੇ ਉਹੋ ਜਿਹਾ ਤੇਰੇ ਜੀਵਨ ਵਿੱਚ ਕਾਰ, ਉਹੋ ਜਿਹਾ ਕੰਮ, ਉਹੋ ਜਿਹਾ ਸਮਾਂ ਤੇਰੀ ਝੋਲੀ ਵਿੱਚ ਪੈ ਰਿਹਾ ਹੈ ਜੀ।
ਨਿਰਾਲਮ ਧੰਦਾ ਬਾਬੀ ਕਰ ਹੁਕਮ ਛਡਾਵਨ ਹਾਰ,
ਆਪ ਨਿਰਾਲਮ ਧੰਦਾ ਬਾਧੀ ਕਰ ਹੁਕਮ ਛਡਾਵਨ ਹਾਰ। ਥੋੜੀ ਗੱਲ ਧਿਆਨ ਚ ਰੱਖਿਓ, ਆਰੰਭ ਵਿੱਚ ਅਸਾਂ ਸੁਣਿਆ ਨਾ ਸਭ ਦੇ ਅੰਦਰ ਕਰਤਾ ਆਪ ਬੈਠਾ, ਹਰ ਮਨੁੱਖ ਅੰਦਰ ਆਪ ਬੈਠਾ। ਦੁੱਖ ਆਇਆ, ਦੁਖੀ ਹੋਏ, ਕਰਤਾ ਦੁਖੀ ਨਹੀਂ ਹੋਇਆ। ਇਹ ਗੱਲ ਧਿਆਨ ਚ ਰੱਖ ਲਿਓ, ਜੀਵਨ ਕਾਲ ਵਿੱਚ ਮਨੁੱਖ ਜੋ ਕੁਝ ਵੀ ਜੀਵਨ ਦੀ ਕਿਰਿਆ ਕਰ ਰਿਹਾ, ਕਦੀ ਭੁੱਖ ਲੱਗੀ, ਕਦੀ ਪਿਆਸ ਲੱਗੀ, ਕਦੀ ਰੱਜ ਗਿਆ, ਕਦੀ ਤ੍ਰਿਪਤ ਹੋ ਗਿਆ, ਕਦੀ ਨੀਂਦ ਆਈ, ਕਦੀ ਜਾਗ ਪਿਆ, ਤਮਾਮ ਕਿਰਿਆਵਾਂ ਵਿੱਚ ਕਰਤਾ ਆਪ ਨਿਰਾਲਮ ਹੈ, ਨਿਰਲੇਪ ਹੈ। ਉਹ ਸਭ ਘੱਟ ਰਹਿੰਦਾ ਹੈ, ਪਰ ਸਭ ਘੱਟ ਰਹਿ ਕੇ ਸਭ ਤੋਂ ਨਿਰਲੇਪ ਹੈ। ਨਿਕਟਵਰਤੀ, ਉਦਾਸੀਨ ਤੇ ਚੇਤਨ, ਇਹ ਤਿੰਨ ਗੁਣ ਕਰਤੇ ਦੇ ਨੇ। ਧਿਆਨ ਚ ਰੱਖਿਓ, ਉਹ ਨਿਕਟਵਰਤੀ ਵੀ ਹੈ, ਉਹ ਚੇਤਨ ਵੀ ਹੈ, ਪਰ ਸਭ ਵਿੱਚ ਰਹਿੰਦਿਆਂ ਹੋਇਆਂ ਉਹ ਸਭ ਤੋਂ ਉਦਾਸੀਨ ਵੀ ਹੈ, ਉਹ ਨਿਰਲੇਪ ਹੈ। ਸੂਰਜ ਦਾ ਪ੍ਰਕਾਸ਼ ਸਭ ਅੰਦਰ ਪੈ ਰਿਹਾ ਹੈ, ਪਰ ਹਕੀਕਤ ਇਹ ਹੈ ਚਮਨ ਤੇ ਪਏ, ਫੁੱਲਾਂ ਤੇ ਪਏ ਤੇ ਸੂਰਜ ਦੀ ਕਿਰਨ ਖੁਸ਼ਬੂਦਾਰ ਨਹੀਂ, ਗੰਦਿਆਂ ਨਾਲਿਆਂ ਤੇ ਪਏ ਤੇ ਸੂਰਜ ਦੀ ਕਿਰਨ ਬਦਬੂਦਾਰ ਨਹੀਂ। ਇਹ ਸੱਚ ਹੈ, ਤਮਾਮ ਸੰਸਾਰਿਕ ਰਚਨਾ ਵਿੱਚ ਕਰਤੇ ਦੀ ਸ਼ਕਤੀ ਵਰਤਦੀ ਹੈ। ਜੈਸੇ ਦਰਪਨ ਮਾਹੇ ਬਦਨ ਪ੍ਰਵਾਨੋ, ਭਗਤ ਨਾਮਦੇਵ ਜੀ, ਬਸੈ ਘਟਾ ਘਟ ਲੀਪ ਨਾ ਛੀਪੈ, ਬੰਧਨ ਮੁਗਤਾ ਜਾਤ ਨਾ ਦੀਸੈ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਜਿਵੇਂ ਸ਼ੀਸ਼ੇ ਦੇ ਅੰਦਰ ਆਪਣਾ ਚਿਹਰਾ ਦੇਖੀਏ, ਕਾਲਾ ਮਨੁੱਖ ਹੋਵੇ ਗੋਰਾ ਹੋਵੇ, ਕਾਲਾ ਗੋਰਾ ਨਜ਼ਰ ਆਉਂਦਾ ਪਰ ਸ਼ੀਸ਼ਾ ਕਾਲਾ ਗੋਰਾ ਨਹੀਂ ਹੁੰਦਾ। ਸ਼ੀਸ਼ੇ ਦੇ ਅੱਗੋਂ ਕਾਰਾਂ ਲੰਘਦੀਆਂ, ਬਾਜ਼ਾਰ ਵਿੱਚ ਲੱਗਾ ਸ਼ੀਸ਼ਾ ਹੋਵੇ ਪਰ ਸ਼ੀਸ਼ਾ ਚੱਕਣਾ ਚੋਰ ਨਹੀਂ ਹੁੰਦਾ। ਧਿਆਨ ਚ ਰੱਖ ਲਿਓ, ਉਸ ਦਰਪਣ ਦੇ ਅੱਗੇ ਮਨੁੱਖ ਆਏ, ਪਸ਼ੂ ਕੁੱਤਾ ਬਿੱਲੀ ਆਏ, ਉਸ ਦਰਪਣ ਨੇ ਸਭ ਨੂੰ ਆਪਣੇ ਵਿੱਚ ਅੰਕਿਤ ਕਰਕੇ ਪ੍ਰਤੀਬਿੰਬਿਤ ਤੇ ਕਰਨਾ ਹੈ, ਪਰ ਆਪ ਸਭ ਤੋਂ ਨਿਰਲੇਪ ਹੈ। ਜੈਸੇ ਦਰਪਣ ਮਾਹੇ ਬਦਨ ਪਰਵਾਨੀ ਬਸੈ ਘਟਾ ਘਾਟ ਲੀਪ ਨਾ ਛੀਪੈ। ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਨਾ ਇਹ ਬੁੱਢਾ, ਬੁੱਢੇ ਅੰਦਰ ਹੈ ਪਰ ਨਾ ਇਹ ਬੁੱਢਾ, ਨਾ ਇਹ ਬਾਲਾ ਬੱਚੇ ਅੰਦਰ ਹੈ, ਰੱਬ ਬੁੱਢਾ ਨਹੀਂ, ਰੱਬ ਬੱਚਾ ਨਹੀਂ। ਨਾ ਇਹ ਬੁੱਢਾ, ਨਾ ਇਹ ਬਾਲਾ, ਨਾ ਇਹ ਜਨਮੈ, ਨਾ ਇਹ ਜਾਏ, ਆਪ ਜੁਗਾਦੀ ਰਿਹਾ ਸਮਾਏ। ਨਾ ਇਸ ਉਸ਼ਨ ਨਹੀਂ ਇਸ ਸੀਤ ਉਸ਼ਨ ਹੈ, ਬੜੀ ਗਰਮੀ, ਰੱਬ ਨੂੰ ਗਰਮੀ ਨਹੀਂ ਲੱਗਦੀ। ਨਾ ਇਸ ਉਸ਼ਨ ਨਹੀਂ ਇਸ ਸੀਤ, ਬੜੀ ਸ਼ੀਤ ਲਹਿਰ, ਬੜੀ ਠੰਡ ਲੱਗਦੀ, ਦੰਦ ਨਾਲ ਦੰਦ ਵੱਜਦੇ ਨੇ ਪਰ ਰੱਬ ਨੂੰ ਠੰਡ ਨਹੀਂ ਲੱਗਦੀ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਪਰੰਪਰ ਹੋਤਾ ਆਇਆ। ਪਾਪ ਪੁੰਨ ਕਾ ਇਸ ਲੇਪ ਨਾ ਲੱਗੈ, ਘਾਟ ਘਾਟ ਅੰਤਰ ਸਭ ਹੀ ਜਾਗੈ, ਹਰ ਘਾਟ ਅੰਦਰ ਹੈ ਪਰ ਆਪ ਨਿਰਾਲਮ ਧੰਦਾ ਬੰਦੀ ਕਰ ਹੁਕਮ ਛਡਾਵਨ ਹਾਰੋ। ਸਾਰੇ ਸੰਸਾਰ ਨੂੰ ਧੰਦਿਆਂ ਵਿੱਚ ਵੱਧੈ ਪਰ ਆਪ ਆਜ਼ਾਦ ਹੈ, ਨਿਰਲੇਪ ਹੈ। ਉਸ ਦਾ ਹੁਕਮ ਹੋ ਜਾਏ ਤੇ ਸਾਨੂੰ ਇਸ ਮਾਇਆ ਦੀ ਜਾਲ ਤੋਂ ਆਪ ਛਡਾ ਲਵੇ। ਮਾਲਕ ਰਹਿਮਤ ਕਰਿਓ, ਮੈਂ ਬੇਨਤੀ ਕਰਾਂਗਾ, ਸਿਮਰਨ ਕਰੇ, ਕਰਤੇ ਦੇ ਚਰਨਾਂ 'ਚ ਅਰਦਾਸ ਕਰੇ, ਉਸ ਦਾ ਹੁਕਮ ਛਡਾਵਣ ਦਾ ਕਿਉਂ ਨਾ ਆਵੇ ਤੇ ਕਰ ਹੁਕਮ ਛਡਾਵਣ ਹਾਰੋ।
ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜਾ ਤਾਏ ਵਿਕਾਰ।
ਅੱਜ ਕੱਲ ਕਰਦਿਆਂ, ਅੱਜ ਕਰ ਲਾਂਗੇ, ਕੱਲ ਕਰ ਲਾਂਗੇ, ਅੰਮ੍ਰਿਤ ਛਕਣ ਦੀ ਗੱਲ ਹੋਵੇ ਛੱਕ ਲਵਾਂਗੇ, ਧਿਆਨ 'ਚ ਰੱਖ ਲਿਓ। ਨਿਤ ਨੇਮ ਦੀ ਮਰਿਆਦਾ ਪੱਕੀ ਬੰਨਣੀ ਹੋਵੇ, ਕੋਈ ਨੀ ਬੰਨ ਲਵਾਂਗੇ। ਨਹੀਂ ਕਬੀਰ ਕਾਲ ਕਰੰਤਾ ਦਾ ਕਰ, ਜਿਸ ਨੂੰ ਕੱਲ੍ਹ ਤੇ ਛੋੜਿਆ ਹੈ ਅੱਜ ਹੀ ਕਰ, ਤੇ ਜਿਸ ਨੂੰ ਕਹਿੰਦਾ ਨਾ ਅੱਜ ਕਰ ਲਾਂਗਾ। ਅਬ ਕਰਤਾ ਸੋਏ ਤਾਲ, ਸੋਏ ਤਾਲ। ਮੈਂ ਬੇਨਤੀ ਕਰਾਂਗਾ, ਤਬਲਾ ਵਜਾਉਣ ਵਾਲੇ ਤਾਲੀ ਦਾ ਰੱਖਦੇ ਨੇ ਨਾ ਸੰਬੰਧ, ਤੇ ਸੋਏ ਤਾਲ ਦੇ ਅਰਥ ਨੇ ਜਿਵੇਂ ਹੱਥ ਉੱਪਰ ਚੁੱਕ ਕੇ ਇੰਜ ਮਾਰਿਆ ਤੇ ਉਹ ਜਿੰਨਾ ਕੁ ਸਮਾਂ ਨਾ ਸੋਏ ਤਾਲ, ਬਸ ਇਸ ਵਕਤ ਹੀ ਤਤਸ਼ਨ ਝੱਟ ਪੱਟ ਕਰ ਲੈ। ਇਹ ਨਾ ਹੋਵੇ ਅੱਜ ਕੱਲ ਕਰਦੇ ਹਾਂ ਕਾਲ ਦੇ ਆਪੇ, ਭਲਿਆ ਅੱਜ ਕੱਲ ਕਰਦੇ ਹਾਂ ਕਰਦੇ ਹਾਂ, ਕਦੀ ਮੌਤ ਨੇ ਤਾਂ ਨਹੀਂ ਮੈਂ ਕਹਿਣਾ ਵੀ ਕੋਈ ਨੀ ਮੈਂ ਅੱਜ ਕੱਲ ਆ ਜਾਵਾਂਗੀ, ਪਤਾ ਨੀ ਕਦੋਂ ਆ ਜਾਣਾ। ਇਸ ਕਰਕੇ ਦੂਜਾ ਭਾਏ ਰਹਿ ਕੇ ਜ਼ਿੰਦਗੀ ਨੂੰ ਵਿਕਾਰਾਂ ਨਾਲ ਨਾ ਜੋੜ, ਆਪਣਾ ਜੀਵਨ ਇਸ ਵਕਤ ਤਤਸ਼ਿਨ ਹੀ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛਾ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ।
ਜਨ ਮਾਰਗ ਪੰਥ ਨਾ ਸੁਜਾਈ ਉੱਜੜ ਅੰਗ ਗੁਬਾਰੇ।
ਜਿਹੜਾ ਜਮ ਮਾਰਗ ਹੈ ਨਾ ਉੱਥੇ ਪੰਥ ਨਾ ਸੁਜਾਈ, ਪਤਾ ਨੀ ਰਾਹ ਦਾ ਲੱਗਣਾ, ਉੱਜੜ ਅੰਧ ਗੁਬਾਰੇ ਵਾ, ਉੱਥੇ ਕੋਈ ਲਾਈਟ ਨਹੀਂ ਜਗਾ ਸਕੂੰਗਾ, ਉੱਥੇ ਆਪਣੀ ਮਰਜ਼ੀ ਨਾਲ ਕਿਸੇ ਪਾਸੇ ਨਹੀਂ ਜਾ ਸਕੇਗਾ, ਉੱਥੇ ਤੇ ਜਮਾਂ ਦੇ ਅਧੀਨ ਅੰਧ ਗੁਬਾਰ ਘੋਰ ਅੰਧੇਰੇ ਦੀ ਤਰ੍ਹਾਂ ਉਹ ਤੇਰੇ ਜੀਵਨ ਦਾ ਅੰਤਿਮ ਪੜਾ ਆਏਗਾ।
ਨਾ ਜਲ ਲੇ ਪੁਤਲਾਈਆ ਨਾ ਭੋਜਨ ਪਰਕਾਰਿਆ।
ਉਸ ਸਮੇਂ ਤੇਰੀ ਜੀਵ ਆਤਮਾ ਆਖੇ ਮੈਂ ਪਾਣੀ ਪੀਣਾ ਨਹੀਂ ਮਿਲਣਾ, ਉੱਥੇ ਤੂੰ ਕਹੇ ਮੈਂ ਸੌਣਾ, ਮੈਨੂੰ ਤਲਾਈ ਮਿਲ ਜਾਏ, ਕੋਈ ਲੇਫ ਉੱਪਰ ਲੈਣ ਵਾਲਾ ਕੱਪੜਾ ਮਿਲ ਜਾਏ। ਹਜ਼ੂਰ ਕਹਿੰਦੇ ਨੇ ਨਹੀਂ, ਨਾ ਭੋਜਨ ਪ੍ਰਕਾਰ ਹੋਵਾ, ਪ੍ਰਕਾਰ ਹੋਵਾ ਦੇ ਅਰਥ ਨੇ ਤਰ੍ਹਾਂ ਤਰ੍ਹਾਂ ਪ੍ਰਕਾਰਾਂ ਦੇ ਭੋਜਨ। ਕਦੀ ਮਾਂ ਖਾਧੇ, ਕਦੀ ਹੁਣ ਚਿੱਟੇ ਛੋਲੇ ਖਾਧੇ, ਹੁਣ ਮੁਰਗੀ ਮਸਰਾਂ ਦੀ ਦਾਲ ਖਾਧੀ, ਧਿਆਨ 'ਚ ਰੱਖ ਲਿਓ, ਹੁਣ ਆਲੂ ਮਟਰ ਖਾਧੇ, ਦਹੀਂ ਭੱਲੇ ਖਾਧੇ, ਹੁਣ ਮਟਰ ਪਨੀਰ ਖਾਧੇ, ਤਰ੍ਹਾਂ ਤਰ੍ਹਾਂ ਦੇ ਉਹ ਜਿਹੜੇ ਭੋਜਨ ਜੀਵਨ ਵਿੱਚ ਖਾਂਦਾ ਸੈ, ਉਹ ਹੁਣ ਜਮ ਮਾਰਗ ਜਾਂਦੇ ਆ, ਤੈਨੂੰ ਕੁਝ ਵੀ ਨਹੀਂ ਲੱਭਣਾ ਹੈ ਜੀ।
ਭੋਜਨ ਭਾਓ ਨਾ ਠੰਡਾ ਪਾਣੀ,
ਨਾ ਭੋਜਨ ਭਾਓ, ਭੋਜਨ ਭਾਓ ਪ੍ਰੀਤੀ ਭੋਜਨ ਜਿਹਨੂੰ ਕਹਿ ਦਿੰਦੇ, ਪਿਆਰ ਦਾ ਭੋਜਨ, ਉਹ ਵੀ ਨਹੀਂ ਮਿਲਣਾ। ਹੁਣ ਕਹਿੰਦੀ ਠੰਡਾ ਪਾਣੀ ਮਿਲ ਜਾਏ। ਭਲਿਆ ਕਿ ਜੰਮ ਮਾਰਗ ਚ ਜਾਂਦਿਆਂ ਰਸਤੇ ਵਿੱਚ ਕਿਤੇ ਫਰਿੱਜ ਰੱਖੀਆਂ ਮਿਲ ਗਈਆਂ ਤੈਨੂੰ, ਵੀ ਆਖੇ ਮੈਨੂੰ ਠੰਡਾ ਪਾਣੀ ਪਿਲਾ ਦਿਓ। ਹਜੇ ਕਹਿੰਦੇ ਨੇ ਨਹੀਂ, ਉੱਥੇ ਤੇ ਤੱਤਾ ਪਾਣੀ ਵੀ ਨਹੀਂ ਮਿਲਣਾ, ਭੋਜਨ ਪਾਓ ਨਾ ਠੰਡਾ ਪਾਣੀ,
ਨਾ ਕਾਪੜ ਸ਼ਿੰਗਾਰ,
ਨਾ ਕੱਪੜੇ ਮਿਲਣੇ ਨੇ। ਇੱਥੇ ਤੇ ਮਨ ਮਰਜ਼ੀ, ਅੱਜ ਆਹ ਸੂਟ ਪਾਇਆ, ਹੁਣ ਇਹ ਪਾਉਣਾ, ਹੁਣ ਇਹ ਪਾਉਣਾ। ਹਜ਼ੂਰ ਕਹਿੰਦੇ ਨੇ ਇੱਥੇ ਕੱਪੜੇ ਵੀ ਨਹੀਂ, ਉੱਥੇ ਤੇਰੇ ਜੀਵਨ ਦਾ ਕੋਈ ਸ਼ਿੰਗਾਰ ਵੀ ਤੈਨੂੰ ਮਿਲਣਾ ਨਹੀਂ ਹੈ ਜੀ।
ਸੰਗਲ ਸ਼ਰਮਾਰੇ ਉਬੈ,
ਹੁਣ ਹਾਲਤ ਕੀ ਹੋਵੇਗੀ? ਗੱਲ ਵਿੱਚ ਜਿਵੇਂ ਸੰਗਲ ਪਿਆ ਤੇ ਉਹ ਬਹੁਤ ਅਰਥ ਨੇ, ਉੱਪਰ ਖਲੋਤਿਆਂ ਜੰਮ ਦੀ ਮਾਰ ਪੈ ਰਹੀ ਹੋਵੇਗੀ। ਅਤ ਕਸ਼ਟ ਵਿੱਚ ਤੇਰਾ ਜੀਵਨ ਉਸ ਪ੍ਰਲੋਕ ਸਫ਼ਰ ਵਿੱਚ ਨਾਮ ਤੋਂ ਬਿਹੋਮ ਜੀਵਾਤਮਾ ਦਾ ਹੋ ਰਿਹਾ ਹੋਵੇਗਾ ਜੀ।
ਘਰ ਬਾਰ,
ਉੱਥੇ ਘਰ ਬਾਰ ਵੀ ਤੈਨੂੰ ਕੁੱਝ ਨਹੀਂ ਦਿਸਣਾ ਹੈ ਜੀ।
ਉੱਡ ਕੇ ਰਾਹੇ ਜੰਮਣ ਨਾਹੀਂ,
ਉੱਡ ਕੇ ਰਾਹੇ, ਇੱਥੇ ਰਾਹੇ ਦੇ ਅਰਥ ਰਾਹ ਨਹੀਂ ਹੈ, ਆਪੇ ਧਰਤੀ, ਆਪੇ ਹੈ ਰਾਹਕ, ਆਪ ਜਮਾਏ ਪਿਸਾਵੇ। ਇੱਕ ਹੁੰਦਾ ਰਾਣਾ, ਇੱਕ ਹੁੰਦਾ ਰਾਹਕ। ਰਾਹਕ ਦੇ ਅਰਥ ਨੇ ਬੀਜਣ ਵਾਲਾ, ਤੇ ਰਾਹੇ ਦੇ ਅਰਥ ਨੇ ਬੀਜਣਾ। ਧਿਆਨ ਚ ਰੱਖ ਲਿਓ, ਜੇ ਜਮਾ ਦੀ ਲੱਗੇ ਮਾਰ ਪੈਣ ਤੇ ਉਸ ਸਮੇਂ ਆਖੇ ਮੈਂ ਕੋਈ ਸੁੱਖ ਦਾ ਬੀਜ ਬੀਜ ਲਵਾਂ ਤੇ ਇਹ ਜੰਮ ਪਏਗਾ। ਹਜ਼ੂਰ ਕਹਿੰਦੇ ਨੇ ਨਹੀਂ, ਬੀਜਣ ਵੇਲੇ ਬੀਜਿਆ ਨਹੀਂ, ਉਸ ਸਮੇਂ ਕੀ ਬੀਜੇਗਾ। ਹਕੀਕਤ ਹੈ, ਅਗਰ ਆਪਣੇ ਜੀਵਨ ਵਿੱਚ, ਜੀਵਨ ਕਾਲ ਵਿੱਚ ਹੀ ਧਰਮ ਦਾ ਬੀਜ ਬੀਜਿਆ ਹੁੰਦਾ, ਉਹ ਸਮੇਂ ਨਾਲ ਉੱਗ ਪੈਂਦਾ ਤੇ ਜੰਮ ਦੀ ਮਾਰ ਤੋਂ ਲੈਂਦਾ ਬਚਾ। ਪਰ ਜੇ ਇੱਕ ਕੇ ਰਾਹੇ ਆਖੇ ਵੀ ਇਸ ਵਕਤ ਹੁਣ ਮੈਂ ਰਾਹ ਕਰਕੇ ਬੀਜ ਬੀਜ ਕੇ ਇਸ ਦਾ ਫਲ ਝੋਲੀ ਵਿੱਚ ਪਵਾ ਕੇ ਦੁੱਖਾਂ ਤੋਂ ਬਚ ਜਾਵਾਂ, ਹਜ਼ੂਰ ਕਹਿੰਦੇ ਨੇ ਨਹੀਂ, ਉੱਡ ਕੇ ਰਾਹੇ ਜੰਮਣ ਨਾਹੀਂ।
ਪਛਤਾਵੇ ਸਿਰ ਭਾਰੋ,
ਹੁਣ ਤੇ ਪਛਚਾਤਾਪ ਹੈ, ਸਿਰ ਭਾਰੋ, ਅੱਖਰੀ ਅਰਥ ਭਾਰਾ ਸਿਰ। ਲੋਕ ਅਵਗਣਾ ਕੀ ਬੰਨਾ ਗੰਠੜੀ, ਉਹ ਹੁਣ ਔਗਣਾ ਦੀ ਬੰਨੀ ਗੰਢ ਦਾ ਸਿਰ ਤੇ ਹੈ ਭਾਰ। ਹੁਣ ਉਸ ਭਾਰ ਨਾਲ ਜੀਵਨ ਨੂੰ ਕਿਵੇਂ ਮੁਕਤ ਕਰ ਸਕੇਗਾ? ਯਾ ਰੱਬ, ਰਾਹੇ ਅਦਮ ਨੇ ਕੋਈ ਚੋਰ ਵੀ ਨਹੀਂ ਮਿਲਤਾ, ਲੇ ਉੜੇ ਮੇਰੇ ਸਰ ਸੇ ਜੋ ਗਠੜੀ ਗੁਨਾ ਹੋ ਕੇ। ਹੁਣ ਇਬ ਕੇ ਰਾਹੇ, ਉਸ ਸਮੇਂ ਦੇ ਤੇਰੇ ਕੀਤੇ ਹੋਏ ਕਿਸੇ ਉਦਮ ਯਤਨ ਨਾਲ ਜੰਮਣ ਨਾਹੀਂ, ਪਛਤਾਣੇ ਤੇਰੇ ਜੀਵਨ ਦੇ ਪਛਚਾਤਾਪ ਦੇ ਉਸ ਔਖੇ ਸਮੇਂ ਵਿੱਚ ਬਚ ਜਾਏਗਾ ਤੇ ਆਪਣਾ ਜੀਵਨ ਜਮਾਂ ਤੋਂ ਬਚਾ ਨਹੀਂ ਸਕੇਗਾ ਜੀ।
ਬਿਨ ਸੱਚੇ ਕੋ ਬੋਲੀ ਨਾਹੀਂ,
ਬਿਨ ਸੱਚੇ ਕੋ ਬੋਲੀ ਨਾਹੀਂ। ਜੀਵਨ ਕਾਲ ਵਿੱਚ ਬੜੇ ਬੇਲੀ ਬਣਾਏ, ਬੜੇ ਦੋਸਤ ਤੇ ਮਿੱਤਰ ਬਣਾਏ, ਪਰ ਉਹ ਕਿਸੇ ਕੰਮ ਨਾ ਆਏ। ਇੱਕ ਉਹ ਬੋਲੀ ਸੀ, ਉਹ ਸੱਚਾ ਮਿੱਤਰ ਸੀ, ਜੋ ਸੱਜਣ ਸੱਚਾ ਪਾਤਸ਼ਾਹ, ਸਿਰ ਸਹਿਣ ਦੇ ਸਾਹ, ਜਿਸ ਪਾਸ ਬੈਠੇ ਆ ਸੋ ਹੀ ਹੈ ਸਭਨਾ ਦਾ ਵਿਸਾਹ, ਸਭਨਾ ਦਾ ਵਿਸਾਹ। ਉਸ ਬੋਲੀ ਨਾਲ ਮੈਂ ਬੇਨਤੀ ਕਰਾਂ, ਸਾਂਝ ਪਾਇਆ, ਹਰ ਕੋਈ ਉਸ ਤੇ ਵਿਸ਼ਵਾਸ ਕਰ ਸਕਦਾ, ਉਹ ਸਾਰਿਆਂ ਦਾ ਵਿਸ਼ਵਾਸ ਪਾਤਰ ਹੈ। ਬਾਹਰ ਦਾ ਬੋਲੀ, ਮੈਂ ਬੇਨਤੀ ਕਰਾਂ, ਜੀਵਨ ਕਾਲ ਵਿੱਚ ਵੀ ਕਈ ਵਾਰੀ ਧੋਖਾ ਦੇ ਜਾਂਦਾ, ਇਸ ਕਰਕੇ ਬਿਨ ਸੱਚੇ ਕੋ ਬੋਲੀ ਨਾਹੀਂ।
ਸੱਚਾ ਵਿਚਾਰ,
ਅਸਲ ਚ ਸੱਚਾ ਵਿਚਾਰ ਹੈ ਵੀ ਉਹ ਸੱਚੇ ਨੂੰ ਆਪਣਾ ਮਿੱਤਰ ਬਣਾਇਓ ਜੀ।
ਸੋ ਜਾਣੀਆ ਮਿਲ ਰੋਵਾ ਗੁਣ ਸਾਰੇ ਵਾ,
ਰੋਣਾ ਬਾਬਾ ਰੋਵੈ ਰਵੈ ਸੋ ਜਾਣੀਆ। ਭਲਿਆ ਇਹ ਕੀ ਰੋਣਾ ਪੱਲੇ ਪਾਈ ਬੈਠੇ ਕਿਸੇ ਦੇ? ਮੈਂ ਬੇਨਤੀ ਕਰਾਂ, ਰੋਣ ਰੋਣ ਵਿੱਚ ਬੜਾ ਫਰਕ ਹੈ। ਕੋਈ ਕਿਸੇ ਕਾਰਨ ਪਿਆ ਰੋਂਦਾ, ਕੋਈ ਕਿਸੇ ਕਾਰਨ ਪਿਆ ਰੋਂਦਾ। ਹਕੀਕਤ ਇਹ ਹੈ, ਅੱਖਾਂ ਚੋਂ ਆਂਸੂ ਬਹਿਣੇ ਰੋਣ ਦਾ ਪ੍ਰਤੀਕ ਹੈ। ਪਾਣੀ ਤੇ ਨਮਕ
ਲਾ ਦਈਏ ਪਾਣੀ ਖਾਰਾ ਹੈ, ਅੱਖਾਂ ਦੇ ਆਂਸੂ ਵੀ ਖਾਰੇ ਨੇ, ਪਰ ਉਹ ਅੱਖਾਂ ਦੇ ਖਾਰੇ ਆਂਸੂ ਨੇ, ਪਰ ਨਮਕ ਤੇ ਪਾਣੀ ਮਿਲਾਏ ਹੋਏ ਵਾਲੇ ਉਹ ਆਂਸੂ ਨਹੀਂ ਹੈ। ਉਹਨਾਂ ਆਂਸੂਆਂ ਦੇ ਪਿੱਛੇ ਕੁਝ ਛੁਪਿਆ, ਧਿਆਨ ਚ ਰੱਖ ਲਓ। ਹਾਂ, ਹੋ ਸਕਦਾ ਅੱਖਾਂ ਚ ਕੋਈ ਕੌੜਾ ਧੂੰਆਂ ਪੈ ਜਾਏ, ਅੱਖਾਂ ਚੋਂ ਆਂਸੂ ਨਿਕਲਣ, ਅੱਖਾਂ ਚ ਕੋਈ ਲੱਗਣ ਵਾਲੀ ਦਵਾਈ ਪਾ ਲਈਏ, ਅੱਖਾਂ ਚੋਂ ਆਂਸੂ ਨਿਕਲਣ। ਹੋ ਸਕਦਾ ਕਿਸੇ ਦਾ ਧਨ ਚਲਾ ਜਾਏ, ਅੱਖਾਂ ਚੋਂ ਆਂਸੂ ਨਿਕਲਣ। ਕਿਸੇ ਦਾ ਰਿਸ਼ਤੇਦਾਰ ਵਿਦਾ ਹੋ ਜਾਏ, ਵਿਛੋੜਾ ਦੇ ਜਾਏ, ਅੱਖਾਂ ਚੋਂ ਆਂਸੂ ਨਿਕਲਣ। ਉਹ ਵੀ ਰੋਣਾ ਹੈ, ਧਿਆਨ ਚ ਰੱਖ ਲਿਓ। ਕਈ ਵਾਰੀ ਈਰਖਾ ਕਰਨ ਵਾਲਿਆਂ ਦੀ ਹਾਲਤ ਹੈ, ਕਿਸੇ ਗਵਾਂਢੀ ਨੂੰ ਕਿਸੇ ਦੂਸਰੇ ਨੂੰ ਕੁਝ ਮਿਲ ਜਾਏ ਬਰਦਾਸ਼ਤ ਨਹੀਂ ਕਰਦੇ, ਉਹਨਾਂ ਦਾ ਵੀ ਰੋਣਾ ਹੈ। ਪਰ ਹਕੀਕਤ ਇਹ ਹੈ, ਕਈ ਵਾਰੀ ਕੋਈ ਆਪਣਾ ਆਤਮ ਨਜ਼ਦੀਕੀ ਕਿਤੇ ਦੂਰ ਜਾਣ ਲੱਗੇ, ਮਰਿਆ ਨਹੀਂ ਕਿਤੇ ਦੂਰ ਜਾਣ ਲੱਗੇ, ਉਹਨਾਂ ਦੀਆਂ ਅੱਖਾਂ ਚੋਂ ਵੀ ਆਂਸੂ ਨੇ। ਹਕੀਕਤ ਇਹ ਹੈ, ਅੱਤ ਪਿਆਰਾ ਕਈ ਵਾਰੀ ਗਲੇ ਆ ਮਿਲੇ ਤੇ ਪਿਆਰ ਦੇ ਆਂਸੂ ਉੱਥੇ ਵੀ ਨਿਕਲਦੇ ਨੇ। ਇਹ ਰੋਣਾ ਬੜੀਆਂ ਤਰ੍ਹਾਂ ਦਾ, ਪਰ ਮੈਂ ਬੇਨਤੀ ਕਰਾਂ, ਰੋਂਦੀ ਡਿੱਠੀ ਮੈਂ ਸਾਰੀ ਦੁਨੀਆ, ਉਹ ਰੋਣਾ ਕੋਈ ਹੋਰ ਹੈ, ਪਰ ਵਿੱਚ ਵਿਛੋੜੇ ਪ੍ਰੀਤਮ ਦੇ ਰੋਣਾ, ਉਹ ਰੋਣਾ ਕੋਈ ਹੋਰ ਹੈ। ਇਹ ਆਪਣੇ ਪਿਆਰੇ ਵਾਹਿਗੁਰੂ ਜੀ ਦੀ ਯਾਦ ਵਿੱਚ ਰੋਵੇ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਲੈ ਚੱਲਾ ਜੀਓ। ਕੋਈ ਐਸਾ ਹੋਵੇ ਆਪਣੇ ਪਿਆਰੇ ਵਾਹਿਗੁਰੂ ਜੀ ਦੀ ਯਾਦ ਵਿੱਚ ਤੜਫਦਾ ਹੋਵੇ, ਉਹਨੂੰ ਕਹਿੰਦੇ ਨੇ ਬਿਰਹਾ ਦੇ ਆਂਸੂ। ਬਾਬਾ ਰੋਵੈ ਰਵੈ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇ ਵਾ ਐ ਭਲਿਆ। ਤੂੰ ਕਦੇ ਗੁਣਾਂ ਨੂੰ ਸੰਭਾਲਦਿਆਂ ਆਪਣੇ ਅੰਦਰ ਨਾਮ ਭਗਤੀ ਸਤ ਸੰਤੋਖ ਦਇਆ ਧਰਮ ਧੀਰਜ ਦੇ ਗੁਣ ਸੰਭਾਲਦਿਆਂ ਉਸ ਮਾਲਕ ਦੇ ਵਿੱਚ ਰਮ ਕੇ, ਉਸ ਦੇ ਵਿੱਚ ਆਪਾਂ ਲੀਨ ਕਰਕੇ, ਤੇ ਤੇਰੇ ਅੰਦਰੋਂ ਕਦੀ ਰੋਣਾ ਬਣ ਜਾਏ। ਇਹ ਕਹਿ ਲਈਏ ਕਿਸੇ ਨੇ ਗੁਣਾਂ ਨੂੰ ਸੰਭਾਲਿਆ, ਉਸ ਦੇ ਜੀਵਨ ਦਾ ਉਹ ਰੋਣਾ ਸਾਰੇ ਔਗੁਣਾਂ ਨੂੰ ਸਾੜ ਕੇ ਰੱਖ ਦਿੰਦਾ ਹੈ ਜੀ।
ਰੋਵਾ ਮਾਇਆ ਮੁਠੜੀ ਭੰਬੜਾ ਰੋਵਾ ਮਹਾਰੇਵਾ।
ਸੰਸਾਰ ਦਾ ਹਾਲ ਕੀ ਹੈ? ਰੋਵਾ ਮਾਇਆ ਮੁਠੜੀ, ਇਹ ਜਿਹੜੀ ਮਾਇਆ ਮੁਠੜੀ ਹੈ, ਲੁੱਟਣ ਵਾਲੀ ਹੈ, ਠੱਗਣ ਵਾਲੀ ਹੈ, ਧੋਖਾ ਕਰਨ ਵਾਲੀ ਹੈ, ਇਸ ਦੇ ਜਾਲ ਵਿੱਚ ਫਸ ਕੇ ਸਾਰਾ ਸੰਸਾਰ ਪਿਆ ਰੋਂਦਾ। ਅਤੇ ਸਾਹਿਬ ਕਹਿੰਦੇ ਨੇ ਧੰਦੜਾ ਰੋਵਣ ਹਾਰੇਵਾ, ਇਹ ਭਲਿਆ ਇਸ ਸੰਸਾਰਕ ਧੰਦੜਿਆਂ ਵਿੱਚ ਆਪਣਾ ਜੀਵਨ ਬਤੀਤ ਕਰਕੇ ਸਾਰੀ ਜ਼ਿੰਦਗੀ ਦਾ ਰੋਣਾ ਬਣਾਈ ਬੈਠਾ। ਧਿਆਨ 'ਚ ਰੱਖਿਓ, ਕੁਝ ਖੋਜ ਹੈ। ਮੈਂ ਕਹਿ ਨਹੀਂ ਸਕਦਾ ਵੀ ਸਹੀ ਹੈ ਕਿ ਗਲਤ ਹੈ, ਪਰ ਕੁਝ ਖੋਜ ਹੈ। ਧਰਤੀ ਦਾ ਦੋ ਤਿਹਾਈ ਹਿੱਸਾ ਸਮੁੰਦਰ ਹੈ, ਪਾਣੀ ਹੈ। ਧਰਤੀ ਦਾ ਦੋ ਤਿਹਾਈ ਹਿੱਸਾ ਸਮੁੰਦਰ ਹੈ, ਤੇ ਸਾਰਾ ਹੀ ਖਾਰ ਹੈ, ਸਾਰਾ ਹੀ ਖਾਰ ਹੈ। ਤੇ ਜੀਵਨ ਦਾ ਦੋ ਤਿਹਾਈ ਹਿੱਸਾ ਵੀ ਮਨੁੱਖ ਦੀ ਜ਼ਿੰਦਗੀ ਦਾ ਰੋਣਾ, ਮੈਂ ਬੇਨਤੀ ਕਰਾਂ, ਦੋ ਤਿਹਾਈ ਹਿੱਸਾ ਅੱਖਾਂ ਦੇ ਆਂਸੂ ਸਮੁੰਦਰ ਹੀ ਬਣ ਕੇ ਰਹਿ ਗਏ ਨੇ। ਕਿਉਂਕਿ ਧੰਦਿਆਂ ਵਿੱਚ ਪਿਆ ਹੋਇਆ ਮਨੁੱਖ ਔਗਣ ਵਿਕਾਰਾਂ ਨਾਲ ਜੁੜਿਆ, ਇਸ ਮਾਇਆ ਨੇ ਮੁਠੜੀ ਨੇ ਮਨੁੱਖ ਦੇ ਸ਼ੁੱਭ ਗੁਣ ਲੁੱਟ ਲਏ, ਧਰਮ ਲੁੱਟ ਲਿਆ, ਸਤ ਮਾਰਗ ਲੁੱਟ ਲਿਆ, ਪ੍ਰਭੂ ਦਾ ਪਿਆਰ ਲੁੱਟ ਲਿਆ, ਐਸਾ ਆਪਣਾ ਜਾਲ ਬਣਾਇਆ ਤੇ ਉਸ ਵਿੱਚ ਫਸਾਇਆ ਕਿ ਸਾਰਾ ਸੰਸਾਰ ਇਸ ਮਾਇਆ ਦੇ ਧੰਦਿਆਂ ਵਿੱਚ ਰੋਂਦਿਆਂ ਜ਼ਿੰਦਗੀ ਬਤੀਤ ਕਰ ਜਾਂਦਾ ਹੈ ਜੀ।
ਧੰਦਾ ਰੋਵੇ ਮੈਲ ਨਾ ਧੋਵੇ, ਸੁਪਨੰਤਰ ਸੰਸਾਰ।
ਧੰਦਾ ਰੋਵੇ ਵੀ ਮਾਇਆ ਕਦੀ ਆਈ ਕਦੀ ਚਲੀ ਗਈ, ਕਦੀ ਲਾਭ ਕਦੀ ਘਾਟਾ, ਕਦੀ ਮਿਲਾਪ ਕਦੀ ਵਿਛੋੜਾ, ਕਦੀ ਸੁੱਖ ਕਦੀ ਦੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਤੇ ਇਸੇ ਤਰ੍ਹਾਂ ਸੁਪਨੰਤਰ ਸੰਸਾਰੋ। ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਇੰਜ ਜਿਵੇਂ ਸੁਪਨਿਆਂ ਦੀਆਂ ਦੁਨੀਆਂ ਵੇਖਦਿਆਂ ਵੇਖਦਿਆਂ ਸਾਰਾ ਜੀਵਨ ਬਤੀਤ ਕਰ ਦਿੰਦਾ, ਕਿਉਂਕਿ ਤੈਸੇ ਸੁਪਨੰਤਰ ਵਸੰਤਰ ਵਿਹਾਏ ਗਏ ਪਹੁੰਚ ਨਾ ਸਕਿਓ ਤਾਂ ਜਹਾਂ ਮੋਹੇ ਜਾਨੋ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸੁਪਨਾ ਦੇ ਅੰਦਰ ਹੀ ਬਸ ਫਰਕ ਇਤਨਾ,
ਉਹ ਰਾਤ ਦਾ ਸੁਪਨਾ ਇੱਕ ਘੰਟਾ ਦੋ ਚਾਰ ਘੰਟੇ ਆਇਆ ਟੁੱਟ ਗਿਆ। ਇਹ ਸੁਪਨਾ 70-80 ਸਾਲ 90 ਸਾਲ 100 ਸਾਲ ਸਾਰੀ ਉਮਰ ਹੀ ਚੱਲਦਾ ਰਿਹਾ, ਪਰ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੜ ਮੈਂ ਲਾਗੈ। ਇਹ ਸੁਪਨੰਤਰ ਸੰਸਾਰੋ ਸਾਰਾ ਸੰਸਾਰ ਸੁਪਨੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ ਜੀ।
ਜੋ ਬਾਜੀ ਗਰ ਭਰਨਾ ਭੁੱਲਾ ਝੂਠ ਮੁੱਠੀ ਅਹੰਕਾਰ।
ਬਾਜ਼ੀਗਰ ਨੇ ਬਾਜ਼ੀ ਪਾਈ ਹੋਵੇ, ਤਮਾਸ਼ਾ ਕੀਤਾ ਹੋਵੇ, ਭੁਲੇਖੇ ਵਿੱਚ ਲੋਕ ਪੈ ਜਾਣ, ਲਓ ਜੀ ਮਿੱਟੀ ਦੀ ਚੁਟਕੀ ਤੋਂ ਚਾਂਦੀ ਦਾ ਰੁਪਈਆ ਬਣਾ ਦਿੱਤਾ, ਇੰਝ ਬਣਾ ਸਕੇ ਤੇ ਗੱਲ ਘੜੀ ਗਲੀ ਗਲੀ ਮੰਗਦਾ ਕਿਉਂ ਫਿਰ? ਨਹੀਂ, ਉਸ ਦਾ ਤਮਾਸ਼ਾ ਜਿਵੇਂ ਭੁਲੇਖਾ ਪਾਊ ਹੈ, ਇਸੇ ਤਰ੍ਹਾਂ ਮਾਇਆ ਇਹ ਸੰਸਾਰ ਦਾ ਵੱਡਾ ਬਾਜ਼ੀਗਰ ਹੈ, ਜਿਸ ਨੇ ਵੀ ਸਾਰੇ ਸੰਸਾਰ ਨੂੰ ਐਸੇ ਭੁਲੇਖੇ ਵਿੱਚ ਪਾਇਆ ਤੇ ਭਰਮ ਭੁੱਲਿਆ ਪਿਆ ਸਾਰਾ ਸੰਸਾਰ ਹੀ ਜੀ।
ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ।
ਉਹ ਮਾਲਕ ਆਪ ਮਾਰਗ ਪਾਉਣ ਵਾਲਾ। ਮੈਂ ਬੇਨਤੀ ਕਰਾਂਗਾ ਤੁਸੀਂ ਜਰਾ ਉਸ ਗੋਬਿੰਦ ਦੇ ਮਾਰਗ ਵੱਲ ਚੱਲੋ ਤੇ ਸਹੀ ਨਾ, ਉਹ ਭਟਕਣ ਨਹੀਂ ਦਏਗਾ। ਚਰਨ ਚਲੋ ਮਾਰਗ ਗੋਬਿੰਦ, ਭਲਿਆ ਤੂੰ ਇੱਕ ਕਦਮ ਤੇ ਉਠਾ। ਚਰਨ ਸਰਬ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਨੇਤ ਹੈ। ਤੂੰ ਭਲਿਆ ਉਸ ਮਾਰਗ ਵੱਲ ਚੱਲ, ਉਹ ਤੈਨੂੰ ਆਪ ਰਾਹ ਪਾ ਕੇ ਉਹ ਤੇਰੇ ਕੋਲੋਂ ਫਿਰ ਆਪ ਕਰਮ ਕਰਾਏਗਾ। ਤੇ ਜਦੋਂ ਕਰਤਾ ਕਰਮ ਕਰਾਏਗਾ ਬੁਰਾ ਨਹੀਂ ਕਰਾਏਗਾ। ਜਦੋਂ ਭੁੱਲ ਜਾਵਾਂਗੇ ਕਰਤੇ ਨੂੰ ਫਿਰ ਬੁਰੇ ਕਰਮ ਹੋਣਗੇ, ਜਦੋਂ ਕਰਤੇ ਵੱਲ ਮੂੰਹ ਕੀਤਾ ਤੇ ਹਜ਼ੂਰ ਕਹਿੰਦੇ ਨੇ ਫਿਰ ਆਪ ਰਹਿਮਤ ਕਰਕੇ ਮਾਰਗ ਪਾਏਗਾ ਜੀ।
ਮਨ ਰੱਖੇ ਗੁਰ ਪੂਰਾ ਰੱਖੇ ਨਾਨਕ ਸਹਜ ਸੁਭਾਏ।
ਨਾਮ ਰੱਤੇ ਜਿਹੜੇ ਨਾਮ ਨਾ ਰੱਤੇ ਉਹਨਾਂ ਨੂੰ ਪੂਰੇ ਗੁਰੂ ਨੇ ਸਹਿਜ ਸੁਭਾਅ ਹੀ ਰੱਖ ਲਿਆ। ਵਾਹਿਗੁਰੂ ਸਿਮਰਨ ਕਰਦੇ ਆ, ਗੁਰੂ ਰੱਖਿਆ ਕਰਦਾ ਤੇ ਗੁਰੂ ਆਪ ਬਚਾ ਲੈਂਦਾ ਜੀ। ਇਹ ਸਹਿਬ ਰਹਿਮਤ ਕਰਨ ਇਸੇ ਆਏ ਅੱਜ ਦੇ ਪਾਵਨ ਹੁਕਮ ਦੀ ਵਿਚਾਰ। ਆਓ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕੁਝ ਸਮੇਂ ਵਿੱਚ ਸ਼ਰਵਨ ਕਰੀਏ ਜੀ।
ਬੁਲਾਵਲੋ ਮਹੱਲਾ ਪੰਜਵਾ ਆਪਣੇ ਸੇਵਕ ਕਉ ਕਬ ਹੁਣ ਬਿਸਾਰੇ।
829 ਅੰਗ ਤੇ ਬਲਾਵਲ ਰਾਗ ਦਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ। ਹਜ਼ੂਰ ਕਹਿੰਦੇ ਨੇ ਮਾਲਕ ਨੂੰ ਪਿਆਰ ਕਰਨਾ, ਉਸ ਦੇ ਸੇਵਕ ਬਣਨਾ ਤੇ ਨਾਲ ਅਰਦਾਸ ਕਰਨਾ ਆਪਣੇ ਸੇਵਕ ਕੋ ਕਬ ਹੁਣ ਨਾ ਬਿਸਾਰੋ। ਇਹ ਮਾਲਕ ਰਹਿਮਤ ਕਰਿਓ, ਆਪਣੇ ਸੇਵਕ ਨੂੰ ਕਦੀ ਭੁਲਾਇਓ ਨਾ। ਮੋਕੋ ਤੂੰ ਨਾ ਬਿਸਾਰ, ਤੂੰ ਨਾ ਬਿਸਾਰ, ਤੂੰ ਨਾ ਬਿਸਾਰੇ ਰਾਮਈਆ। ਇਹ ਮੇਰੇ ਮਾਲਕ ਮੈਨੂੰ ਤੁਸੀਂ ਨਾ ਭੁਲਾਇਓ, ਮੈਂ ਭੁੱਲ ਜਾਵਾਂ ਮੁਮਕਿਨ ਹੈ। ਛੋਟਾ ਬੱਚਾ ਮਾਂ ਨੂੰ ਬਾਪ ਨੂੰ ਭੁੱਲ ਜਾਏ ਮੁਮਕਿਨ ਹੈ, ਪਰ ਮਾਂ ਬਾਪ ਤੇ ਬੱਚੇ ਨੂੰ ਨਹੀਂ ਨਾ ਭੁੱਲਦੇ। ਮਾਲਕ ਰਹਿਮਤ ਕਰਿਓ, ਆਪਣੇ ਸੇਵਕ ਕੋ ਕਦੇ ਨਾ ਵਿਸਾਰੋ, ਇਸ ਸੇਵਕ ਨੂੰ ਕਦੇ ਵੀ ਨਾ ਭੁਲਾਇਓ ਜੀ।
ਫਿਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ।
ਔਰ ਦੇ ਅਰਥ ਨੇ ਹਿਰਦਾ ਦਿਲ। ਇਹ ਮੇਰੇ ਮਾਲਕ ਔਰ ਲਾਗੋ, ਮੇਰੇ ਦਿਲ ਵਿੱਚ ਲੱਗ ਜਾਓ, ਹਿਰਦੇ ਵਿੱਚ ਬੈਠ ਜਾਓ। ਤੁਸੀਂ ਹੋ ਮੇਰੇ ਸਵਾਮੀ, ਸਵਾਮੀ ਦੇ ਅਰਥ ਨੇ ਮਾਲਕ, ਔਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਇਹ ਗੋਬਿੰਦ ਜੀ ਦੇਖੋ ਨਾ, ਮੈਂ ਤੁਹਾਡੇ ਨਾਲ ਕਦੋਂ ਦਾ ਪਿਆਰ ਪਿਆ ਕਰਦਾ। ਪੂਰਬ ਪ੍ਰੀਤ ਗੋਬਿੰਦ ਵਿਚਾਰੋ, ਇਹ ਮੇਰੇ ਸਾਹਿਬ ਜੀ ਮੇਰਾ ਪਿਆਰ ਦੇਖੋ ਨਾ, ਤੇ ਮੈਨੂੰ ਕਦੀ ਭੁਲਾਇਓ ਨਾ ਜੀ।
ਪਤ ਤੇ ਪਾਵਨ ਪ੍ਰਭ ਬਿਰਦ ਤੁਮਹਾਰੋ, ਹਮਾਰੇ ਦੁਖ ਹਿਰਦੈ ਮਤ ਤਹਾਰੋ।
ਸ਼ਬਦ ਦੇ ਕੇਂਦਰੀ ਭਾਵ ਨੂੰ ਹਜ਼ੂਰ ਰਹਾਉ ਨਾਲ ਸੰਬੋਧਨ ਕਰਦਿਆਂ ਕੋ ਫਰਮਾਨ ਕਰਦੇ ਨੇ, ਇਹ ਮੇਰੇ ਮਾਲਕ ਤੁਹਾਡਾ ਬਿਰਦ ਹੈ, ਮੁੱਢ ਕਦੀਮੀ ਦਾ ਸੁਭਾਅ ਹੈ ਪਤਤ ਪਾਵਨ। ਪਤਤ ਪਤਤ ਦੇ ਅਰਥ ਨੇ ਜੋ ਆਪਣੇ ਧਰਮ ਤੋਂ ਡਿੱਗ ਪਿਆ ਹੋਵੇ, ਜੋ ਪਾਪਾਂ ਨਾਲ ਭਰ ਗਿਆ ਹੋਵੇ ਉਸ ਨੂੰ ਤੁਸੀਂ ਪਾਵਨ ਕਰ ਦਿੰਦੇ ਹੋ। ਤਤਦ ਪਾਵਨ ਪ੍ਰਬਿਰਧ ਤੁਮਾਰੋ ਹਮਰੇ ਦੋਖ ਹਿਰਦੈ ਮਤ ਧਾਰੋ। ਸਾਡੇ ਦੋਸ਼ ਗੁਣਾ ਉਹਨਾਂ ਨੂੰ ਨਾ ਵਿਚਾਰਿਓ, ਕਿਉਂਕਿ ਭੁੱਲਾਂ ਤੋਂ ਮੈਥੋਂ ਹੋ ਜਾਂਦੀਆਂ। ਸੁੱਤ ਅਪਰਾਧ ਕਰਤ ਹੈ ਜੇਤੇ ਜਨਮੀ ਚੀਤ ਨਾ ਰਾਖਸ ਤੇਤੇ। ਮਾਲਕ ਇੱਕ ਮਾਂ ਦਾ ਕਿੱਦਾਂ ਹਿਰਦਾ, ਕਿੰਨਾ ਆਪਣੇ ਪੁੱਤਰ ਪਤੀ ਦਿਆਲਤਾ ਨਾਲ ਭਰੀ ਹੋਈ ਹੈ। ਜੇ ਉਹ ਮਾਂ ਆਪਣੇ ਪੁੱਤਰ ਦੇ ਅਪਰਾਧ ਗੁਣਾ ਦੋਸ਼ ਚੇਤੇ ਨਹੀਂ ਕਰਦੀ, ਯਾਦ ਨਹੀਂ ਰੱਖਦੀ, ਤਾਂ ਤੁਸੀਂ ਤਾਂ ਇਸ ਲਈ ਮੇਰੀ ਮਾਂ ਬਾਪ ਹੋ। ਇਸ ਕਰਕੇ ਸਾਡੇ ਦੋਸ਼ ਗੁਨਾਹ ਉਹਨਾਂ ਨੂੰ ਹਿਰਦੇ ਵਿੱਚ ਨਾ ਟਿਕਾਇਓ ਜੀ।
ਜੀਵਨ ਪ੍ਰਾਣ ਹਰ ਧਨ ਸੁਖ ਤੁਮਾਹੀ, ਹਮ ਪਟਲ ਕਿਰਪਾ ਕਰ ਜਾਰੋ।
ਐ ਮੇਰੇ ਮਾਲਕ, ਮੇਰਾ ਜੀਵਨ ਵੀ ਤੁਸੀਂ, ਮੇਰੇ ਪ੍ਰਾਣ ਵੀ ਤੁਸੀਂ, ਮੇਰਾ ਧਨ ਵੀ ਤੁਸੀਂ, ਮੇਰਾ ਸੁੱਖ ਵੀ ਤੁਸੀਂ। ਜੀਵਨ ਪ੍ਰਾਣ ਹਰ ਧਨ ਸੁੱਖ ਤੁਮ ਹੀ, ਐ ਮੇਰੇ ਮਾਲਕ ਰਹਿਮਤ ਕਰਿਓ, ਮੇਰੇ ਤੇ ਇੱਕ ਕਿਰਪਾ ਕਰ ਦਿਓ। ਹਉਮੈ ਪਟਲ ਕਿਰਪਾ ਕਰ ਜਾਰੋ, ਇੱਕ ਹਉਮੈ ਦਾ ਪਟਲ ਹੈ, ਪੜਦਾ ਹੈ ਪਾਤਸ਼ਾਹ, ਉਹ ਕਿਰਪਾ ਕਰਕੇ ਹਉਮੈ ਦਾ ਪੜਦਾ ਸਾੜ ਦਿਓ। ਮੈਂ ਹਉਮੈ ਵਿੱਚ ਫਸਿਆ, ਕਿੰਨਾ ਧੋਖਾ ਪਿਆ ਖਾਂਦਾ, ਮੈਂ ਕਮਾਇਆ, ਮੈਂ ਜੀ ਰਿਹਾ, ਮੈਂ ਜੀ ਰਿਹਾ ਕਿ ਜੀਵਾਇਆ ਜੀਵ ਰਿਹਾ, ਬਸ ਇੱਦਾਂ ਹੀ ਫਰਕ ਹੈ ਨਾ। ਮੈਂ ਕਮਾ ਰਿਹਾ, ਪਾਤਸ਼ਾਹ ਤੇਰੀ ਦਿੱਤੀ ਰਹਿਮਤ ਨਾਲ ਕਮਾ ਰਿਹਾ ਕਿ ਆਪੇ ਕਮਾ ਰਿਹਾ। ਧਿਆਨ ਚ ਰੱਖ ਲਿਓ, ਜੋ ਕੁਝ ਵੀ ਮੈਂ ਵਿੱਚ ਹਉਮੈ ਦੇ ਪਟਲ ਵਿੱਚ ਜ਼ਿੰਦਗੀ ਬਤੀਤ ਪਿਆ ਕਰਦਾ, ਇਸ ਪਰਦੇ ਨੇ ਤੇਰੀ ਕਿਰਪਾ ਤੋਂ ਮੈਨੂੰ ਅਣਗੌਲਿਆ ਕਰ ਦਿੱਤਾ ਤੇ ਰਹਿਮਤ ਕਰ ਦਿਓ। ਇਹ ਜਿਹੜਾ ਪਟਲ ਆ ਗਿਆ, ਅੱਖਾਂ ਅੱਗੇ ਪੜਦਾ ਆ ਗਿਆ, ਪਾਤਸ਼ਾਹ ਇਸ ਹਉਮੈ ਦੇ ਪਟਲ ਨੂੰ ਆਪਣੀ ਕਿਰਪਾ ਕਰਕੇ ਰਹਿਮਤ ਕਰਕੇ ਸਾੜ ਦਿਓ। ਅਗਰ ਆਪ ਨਾ ਹੋਵੋ ਤੇ ਮੇਰੇ ਜੀਵਨ ਦਾ ਕੋਈ ਸਹਾਰਾ ਨਹੀਂ। ਮੈਂ ਬੇਨਤੀ ਕਰਾਂਗਾ, ਇੱਕ ਛੋਟਾ ਜਿਹਾ ਬੱਚਾ ਸਬਜ਼ੀ ਪਿਆ ਵੇਚਦਾ ਸੀ, ਇੱਕ ਸੇਠ ਆਇਆ, ਪੁੱਛਦਾ ਪਾਲਕ ਹੈ? ਕਹਿੰਦਾ ਨਹੀਂ। ਕਹਿੰਦਾ ਜੇ ਪਾਲਕ ਹੁੰਦਾ ਤਾਂ ਸਬਜ਼ੀ ਕਿਉਂ ਵੇਚਦਾ ਫਿਰਦਾ? ਧਿਆਨ ਚ ਰੱਖ ਲਿਓ, ਗੱਲ ਬੜੀ ਗਹਿਰੀ ਕੀਤੀ। ਕਹਿੰਦਾ ਮੇਰਾ ਪਾਲਕ ਕੋਈ ਨਹੀਂ, ਨਾ ਮਾਂ ਹੈ ਨਾ ਬਾਪ ਹੈ, ਪਾਲਣ ਵਾਲਾ ਕੋਈ ਨਹੀਂ, ਤਾਂ ਹੀ ਰਲਿਆ ਫਿਰਦਾ, ਇਹ ਹਕੀਕਤ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਇਸ ਢੰਗ ਨਾਲ ਉਸ ਮਾਲਕ ਨਾਲ ਜੁੜੇ ਰਹੀਏ ਤੇ ਰਹਿਮਤ ਕਰ ਦਿਓ। ਇਹ ਹਉਮੈ ਦਾ ਜੋ ਪਟਲ ਹੈ ਨਾ, ਇਹ ਕਿਰਪਾ ਕਰਕੇ ਇਸ ਨੂੰ ਸਾੜ ਦਿਓ ਜੀ।
ਹੋਣ ਮੀਤ ਕਮੀਨ ਕਤ ਜੀਵਨ, ਦੂਧ ਬਿਨਾ ਰਹਿਣ ਕਤ ਬਾਰ।
ਮੱਛੀ ਪਾਣੀ ਤੋਂ ਬਿਨਾਂ ਕਿਵੇਂ ਜੀ ਸਕਦੀ ਹੈ? ਜਲ ਬਿਹੋਣ ਮੀਨ ਕਤ ਜੀਵਨ, ਭਾਵੇਂ ਮੱਛੀ ਹਰ ਵੇਲੇ ਪਾਣੀ ਨਹੀਂ ਪੀਂਦੀ, ਪਰ ਉਸਦੇ ਸਾਹ ਲੈਣ ਦੀ ਪ੍ਰਕਿਰਿਆ ਪਾਣੀ ਰਾਹੀਂ ਹੀ ਰੋਮ ਰੋਮ ਵਿੱਚੋਂ ਮਿਲਦੀ। ਉਹ ਮੱਛੀ ਨੂੰ ਪਾਣੀ ਚੋਂ ਬਾਹਰ ਕੱਢਿਆ, ਉਸਦਾ ਸਾਹ ਖਤਮ ਹੋਣ ਲੱਗਾ, ਉਹ ਤੜਫ ਤੜਫ ਕੇ ਮਰ ਜਾਂਦੀ ਹੈ। ਮਾਲਕ ਜੀ, ਮੈਂ ਹਾਂ ਮੱਛੀ ਦੀ ਤਰ੍ਹਾਂ, ਤੁਸੀਂ ਹੋ ਮੇਰੇ ਸਾਗਰ, ਰਹਿਮਤ ਕਰ ਦਿਓ, ਆਪ ਤੋਂ ਬਿਨਾਂ ਮੈਂ ਕਿਵੇਂ ਆਤਮਕ ਜੀਵਨ ਜੀ ਸਕਾਂਗਾ? ਤੇ ਬੱਚਾ ਦੁੱਧ ਬਿਨਾਂ ਕਿਵੇਂ ਰਹਿ ਸਕਦਾ? ਜਲ ਬਿਹੋਣ ਮੀਨ ਕਤ ਜੀਵਨ, ਦੁੱਧ ਬਿਨਾਂ ਰਹਿਣ ਕਤ ਬਾਰੋ। ਉਹ ਬਾਰੋ ਬੱਚਾ ਬਾਲਕ ਦੁੱਧ ਬਿਨਾਂ, ਕਿਉਂਕਿ ਜੇ ਸੌ ਖੇਲ ਖਿਲਾਈਏ ਬਾਲਕ ਰਹਿ ਨਾ ਸਕੇ, ਬਿਨ ਖੀਰੇ ਪੇਟ ਭਰਿਆ ਹੋਵੇ ਤੇ ਖੇਡਾਂ ਖੇਡਦਾ ਰਹਿੰਦਾ, ਜਦੋਂ ਭੁੱਖ ਲੱਗੇ ਨਾ ਸਭ ਖਿਡੌਣੇ ਖੇਡਾਂ ਇੱਕ ਪਾਸੇ ਕਰਕੇ ਰੋਣਾ ਸ਼ੁਰੂ ਕਰ ਦਿੰਦਾ। ਪਰ ਮਾਲਕ, ਜਿਵੇਂ ਇੱਕ ਬੱਚਾ ਦੁੱਧ ਬਿਨਾਂ ਨਹੀਂ ਰਹਿ ਸਕਦਾ, ਮੇਰੀ ਜੀਵ ਆਤਮਾ ਬੱਚਾ ਵੀ ਆਪ ਜੀ ਦੇ ਨਾਮ ਤੇ ਯਾਦ ਬਿਨਾਂ ਨਹੀਂ ਰਹਿ ਸਕਦਾ ਹੈ ਜੀ।
ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖ ਸਾਰੋ।
ਧੰਨ ਗੁਰੂ ਅਰਜਨ ਦੇਵ ਪੰਜਵਾਂ ਜਾਮਾ ਗੁਰੂ ਨਾਨਕ ਦਾ ਫਰਮਾਨ ਕਰਦੇ ਨੇ, ਜਨ ਨਾਨਕ ਪਿਆਸ ਲੱਗੀ ਚਰਨ ਕਮਲਨ ਕੀ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖ ਸਾਰੋ, ਮੇਰੇ ਅੰਦਰ ਆਪ ਜੀ ਦੇ ਚਰਨ ਕਮਲਾਂ ਦੀ ਪਿਆਸ ਹੈ, ਆਪ ਜੀ ਦੇ ਚਰਨ ਕਮਲ ਜੋ ਕਮਲ ਦੀ ਤਰ੍ਹਾਂ, ਪਾਤਸ਼ਾਹ ਜਿਨ੍ਹਾਂ ਵਿੱਚ ਸੁੱਖ ਹੀ ਸੁੱਖ ਹੈ, ਆਪ ਜੀ ਦੇ ਚਰਨ ਦੇ ਨਾਮ ਧਿਆਨ 'ਚ ਰੱਖਿਓ, ਜਿਵੇਂ ਮਨੁੱਖ ਦੇ ਪੈਰ ਮਨੁੱਖ ਦੇ ਸਰੀਰ ਨੂੰ ਚੁੱਕੀ ਫਿਰਦੇ ਨੇ, ਤਿਵੇਂ ਆਪ ਜੀ ਦੇ ਨਾਮ ਸ਼ਕਤੀ ਦੇ ਚਰਨ ਸਾਰੇ ਬ੍ਰਹਿਮੰਡ ਨੂੰ ਚੁੱਕੀ ਫਿਰਦੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਮੈਨੂੰ ਆਪ ਜੀ ਦੇ ਨਾਮ ਦੀ ਪਿਆਸ ਹੈ। ਪੇਖ ਦਰਸ ਸੁਆਮੀ ਸੁੱਖ ਸਾਰੋ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਵਾਂਗਾ ਜੇ ਆਪ ਜੀ ਦਾ ਦੀਦ ਕਰ ਲਵਾਂ, ਆਪ ਜੀ ਦਾ ਦਰਸ਼ਨ ਕਰ ਲਵਾਂ। ਰਹਿਮਤ ਕਰੋ ਆਪ ਜੀ ਦਾ ਉਹ ਦਰਸ਼ਨ ਘੱਟ ਘੱਟ ਵਿੱਚੋਂ ਕਰ ਸਕਾਂ, ਕੁਦਰਤ ਵਿੱਚੋਂ ਕਾਦਰ ਵੇਖ ਸਕਾਂ, ਨਾਮ ਸਿਮਰਨ ਕਰਾਂ, ਆਪੇ ਵਿੱਚ ਵਲੀਨ ਹੋ ਜਾਵਾਂ ਅਤੇ ਕਿਸੇ ਸਮੇਂ ਨਿਰਗੁਣ ਸਰੂਪ ਵਿੱਚ ਆਪਣਾ ਆਪਾ ਆਪ ਜੀ ਨਾਲ ਇੱਕ ਮਿਕ ਕਰ ਸਕਾਂ। ਅਤੇ ਰਹਿਮਤ ਕਰਨ ਮਾਲਕ ਸਿਮਰਨ ਸੁੱਖ ਹੈ। ਪੇਖ ਦਰਸ ਸੁਆਮੀ ਸੁੱਖ ਸਾਰੋ, ਇੱਕ ਇੱਕ ਸੁੱਖ ਪਿੱਛੇ ਦੌੜਨ ਦੀ ਬਜਾਏ ਸਭ ਸੁੱਖ ਦਾਤਾ ਰਾਮ ਹੈ, ਉਹ ਸਾਰੇ ਸੁੱਖ ਮਿਲ ਜਾਂਦੇ ਨੇ ਜੋ ਨਾਮ ਸਿਮਰਨ ਕਰਦੇ ਆ, ਮਾਲਕ ਦਾ ਦੀਦ ਕਰ ਲੈਂਦੇ ਨੇ। ਸਹਿਬ ਰਹਿਮਤ ਕਰਨ, ਉਸ ਮਾਲਕ ਦਾ ਦਰਸ਼ਨ ਦੀਦਾਰ ਕਰਕੇ ਸਾਰੇ ਸੁੱਖ ਝੋਲੀ ਵਿੱਚ ਪਵਾਈਏ, ਆਪਣਾ ਜੀਵਨ ਸਫਲਾ ਕਰੀਏ ਅਤੇ ਮਾਲਕ ਅੱਗੇ ਅਰਦਾਸ ਕਰੀਏ, ਪਾਤਸ਼ਾਹ ਰਹਿਮਤ ਕਰਕੇ ਆਪਣੇ ਚਰਨ ਕਮਲਾਂ ਦੀ ਓਟ ਆਸਰਾ ਦੇ ਕੇ ਇਹ ਮੇਰਾ ਜੀਵਨ ਨਾਮ ਸਿਮਰਨ ਭਰਿਆ ਬਣਾ ਦਿਓ, ਤਾਂ ਕਿ ਸਾਰੇ ਦੁੱਖਾਂ ਤੋਂ ਮੁਕਤ ਹੋ ਕੇ ਸੁੱਖ ਸਹਿਜ ਅਵਸਥਾ ਮੇਰੀ ਬਣ ਆਵੇ ਜੀ। ਇਹਨਾਂ ਅੱਖਰਾਂ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ, ਤਿੰਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਈਆਂ ਸਾਰੀਆਂ ਸੰਗਤਾਂ ਅਤੇ ਅੱਜ ਮੀਡੀਆ ਰਾਹੀਂ ਜੋ ਸ਼ਰਵਣ ਕਰ ਰਹੇ ਆਪਣੇ ਘਰ ਘਰ ਬੈਠੇ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਹਾਂ, ਆਓ ਦੋ ਪੰਕਤੀਆਂ ਸ਼ਰਵਣ ਕਰਕੇ ਫਤਿਹ ਨਾਲ ਸਾਂਝ ਪਾਈਏ ਜੀ।
ਜਲ ਬਿਹੋਣ ਮੀਨ ਕਤ ਜੀਵਨ, ਦੁੱਧ ਬਿਨਾ ਰਹਿਣ ਕਤ ਬਾਰ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸੁਆਮੀ ਸੁਖ ਸਾਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।